ਭਾਈ ਸਾਹਿਬ ਭਾਈ ਬਿਧੀ ਚੰਦ ਜੀ ਪੂਰਬੀਏ ਰਮਲੀ ਦਾ ਭੇਖ ਬਣਾ ਕੇ ਇੱਕ ਖੋਜੀ ਦਾ ਗਣਕ ਦਾ ਭੇਖ ਬਣਾ ਕੇ ਲਾਹੌਰ ਪਹੁੰਚੇ ਨੇ। ਲਾਹੌਰ ਦੇ ਕਿਲ੍ਹੇ ਦੇ ਦਰਵਾਜ਼ੇ ਦੇ ਕੋਲ ਜਾ ਕੇ ਆਸਣ ਲਾਇਆ। ਹਜ਼ਾਰਾਂ ਦੀ ਗਿਣਤੀ 'ਚ ਲੋਕ ਭਾਈ ਬਿਧੀ ਚੰਦ ਜੀ ਨੂੰ ਵੇਖਣ ਆਏ ਨੇ, ਜਿਨ੍ਹਾਂ ਦੀਆਂ ਕੋਈ ਚੀਜ਼ਾਂ ਗਵਾਚੀਆਂ ਨੇ ਜਾਂ ਕਿਸੇ ਦੇ ਪੈਸੇ ਗਵਾਚੇ ਨੇ ਜਾਂ ਕਿਸੇ ਦੀ ਕੋਈ ਵਸਤੂ ਗਵਾਚੀ ਹੈ। ਉਹ ਭਾਈ ਬਿਧੀ ਚੰਦ ਨੂੰ ਆ ਕੇ ਪੁੱਛਦੇ, ਭਾਈ ਸਾਹਿਬ ਜੀ ਉਹਨਾਂ ਦੀਆਂ ਗਵਾਚੀਆਂ ਚੀਜ਼ਾਂ ਬਾਰੇ ਦੱਸ ਪਾ ਰਹੇ ਨੇ, ਔਰ ਜਿੱਥੇ ਦੱਸਦੇ ਨੇ ਉਹਨਾਂ ਨੂੰ ਉੱਥੇ ਹੀ ਉਹ ਵਸਤੂਆਂ ਪ੍ਰਾਪਤ ਹੋ ਰਹੀਆਂ ਨੇ। ਬਾਦਸ਼ਾਹ ਸ਼ਾਹਜਹਾਨ ਨੂੰ ਪਤਾ ਲੱਗਾ ਕਿ ਕੈਸਾ ਰਮਲੀ ਆਇਆ ਹੈ ਜਿਹੜਾ ਗਵਾਚੀਆਂ ਚੀਜ਼ਾਂ ਆਪਣੀ ਸੰਗਲੀ ਰੱਖ ਕੇ ਸੰਗਲੀ ਨੂੰ ਸੁੰਘ ਕੇ ਦੱਸ ਦਿੰਦਾ ਹੈ। ਇਹਨੇ ਭਾਈ ਬਿਧੀ ਚੰਦ ਜੀ ਨੂੰ ਆਪਣੇ ਕੋਲ ਬੁਲਾਇਆ, ਕਹਿਣ ਲੱਗਾ, ਜੀ ਜੇ ਤੁਸੀਂ ਮੇਰੇ ਗਵਾਚੇ ਹੋਏ ਘੋੜੇ ਬਾਰੇ ਦੱਸ ਸਕੋ ਕਿ ਉਹਨੂੰ ਕੌਣ ਚੋਰੀ ਕਰਕੇ ਲੈ ਕੇ ਗਿਆ ਔਰ ਇਸ ਵੇਲੇ ਉਹ ਘੋੜਾ ਕਿੱਥੇ ਹੈ, ਤਾਂ ਮੈਂ ਤੁਹਾਨੂੰ ਖੁੱਲ੍ਹਾ ਇਨਾਮ ਦਿਆਂਗਾ। ਭਾਈ ਬਿਧੀ ਚੰਦ ਜੀ ਨੇ ਨੇਤਰ ਬੰਦ ਕੀਤੇ ਨੇ, ਆਪਣੇ ਹੱਥਾਂ ਦੇ ਪੋਟਿਆਂ ਤੇ ਉਂਗਲਾਂ ਦੇ ਉੱਤੇ ਅੰਗੂਠੇ ਦੇ ਨਾਲ ਕੁਝ ਗਿਣਤੀਆਂ ਮਿਣਤੀਆਂ ਕਰਨ ਲੱਗੇ ਨੇ। ਕਦੇ ਸੰਗਲੀ ਜ਼ਮੀਨ ਤੇ ਰੱਖ ਕੇ ਨਮਸਕਾਰ ਕਰਦੇ ਨੇ ਤੇ ਵੇਖ ਕੇ ਕੁਝ ਸਮੇਂ ਬਾਅਦ ਭਾਈ ਬਿਧੀ ਚੰਦ ਜੀ ਕਹਿੰਦੇ, ਬਾਦਸ਼ਾਹ ਮੈਨੂੰ ਪਤਾ ਲੱਗ ਚੁੱਕਾ ਹੈ ਕਿ ਘੋੜਾ ਕਿੱਥੇ ਹੈ, ਪਰੰਤੂ ਮੈਂ ਉਹ ਜਗ੍ਹਾ ਵੇਖਣਾ ਚਾਹੁੰਦਾ ਹਾਂ ਜਿੱਥੋਂ ਘੋੜਾ ਚੋਰੀ ਹੋਇਆ, ਕਿਉਂਕਿ ਉਸ ਜਗ੍ਹਾ ਨੂੰ ਵੇਖੇ ਬਿਨਾਂ ਮੈਂ ਚੋਰ ਬਾਰੇ ਨਹੀਂ ਦੱਸ ਸਕਾਂਗਾ ਵੀ ਚੋਰ ਕੌਣ ਸੀ, ਉਹਦਾ ਨਾਂ ਕੀ ਸੀ। ਬਾਦਸ਼ਾਹ ਦੇ ਸਮੇਤ ਜਿੰਨੇ ਅਹਿਲਕਾਰ ਵਜ਼ੀਰ ਭਾਈ ਬਿਧੀ ਚੰਦ ਦੇ ਇਸ ਛਲ ਨੂੰ ਸਮਝ ਨਹੀਂ ਸਕੇ। ਸਾਰੇ ਕਹਿਣ ਲੱਗੇ, ਜੀ ਚਲੋ ਤੁਹਾਨੂੰ ਉਸ ਜਗ੍ਹਾ ਤੇ ਵੀ ਲੈ ਚੱਲਦੇ। ਭਾਈ ਬਿਧੀ ਚੰਦ ਜੀ ਨੂੰ ਬਾਦਸ਼ਾਹ ਸ਼ਾਹਜਹਾਨ ਆਪਣੇ ਨਾਲ ਲੈ ਕੇ ਦਰੋਗਾ ਸੋਂਦੇ ਖਾਨ, ਜਿਹੜਾ ਘੋੜਿਆਂ ਦਾ ਦਰੋਗਾ ਸੀ, ਉਹ ਵੀ ਨਾਲ ਆਇਆ। ਕੁਝ ਗਿਣੇ ਚੁਣੇ ਸਿਪਾਹੀ ਨਾਲ ਲਏ ਨੇ, ਕੋਈ ਬਹੁਤੀ ਵੱਡੀ ਭੀੜ ਇਕੱਠੀ ਨਹੀਂ ਕੀਤੀ। ਚੱਲ ਕੇ ਉਸ ਜਗ੍ਹਾ ਤੇ ਆਏ ਨੇ ਜਿੱਥੋਂ ਘੋੜਾ ਦਿਲਬਾਗ ਚੋਰੀ ਹੋਇਆ ਸੀ ਔਰ ਜਿੱਥੇ ਦੂਜਾ ਘੋੜਾ ਗੁਲਬਾਗ ਬੱਧਾ ਹੋਇਆ ਹੈ, ਉੱਥੇ ਭਾਈ ਸਾਹਿਬ ਭਾਈ ਬਿਧੀ ਚੰਦ ਜੀ ਚੱਲ ਕੇ ਆਏ ਨੇ। ਆਓ ਇੱਥੋਂ ਅੱਗੇ ਕਥਾ ਟੋਰੀਏ। ਮਨ ਬਿਰਤੀਆਂ ਗੁਰੂ ਚਰਨਾਂ ਨਾਲ ਜੋੜ ਕੇ ਆਖੀਏ, ਜੀ ਸਤਨਾਮ
ਸ਼੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀਓ। ਦੋਏਰਾ ਹੈ ਸਥਾਨ ਪ੍ਰਵੇਸ਼ਿਓ, ਕਹਿ ਬਿਧੀਏ ਕੇ ਸੰਗ।
ਘੋੜਿਆਂ ਦਾ ਤਬੇਲਾ ਸੀ, ਉੱਥੇ ਭਾਈ ਬਿਧੀ ਚੰਦ ਜੀ ਨੂੰ ਨਾਲ ਲੈ ਕੇ ਆਏ ਨੇ। ਜਦੋਂ ਘੋੜਿਆਂ ਦੇ ਤਬੇਲੇ ਦੇ ਵਿੱਚ ਪਹੁੰਚੇ ਤੇ ਉੱਥੇ ਆ ਕੇ ਬਾਦਸ਼ਾਹ ਤੇ ਦਰੋਗਾ ਭਾਈ ਬਿਧੀ ਚੰਦ ਜੀ ਨੂੰ ਕਹਿਣ ਲੱਗੇ,
ਇਸ ਕਰ ਮੈਂ ਤੇ ਲੈ ਗਏ ਤਸਕਰ ਬਲੀ ਤੁਰੰਗ।
ਕਹਿਣ ਲੱਗੇ, ਖੋਜੀ ਜੀ ਵੇਖੋ ਆਹ ਜਗ੍ਹਾ ਹੈ, ਉਹ ਇੱਥੇ ਉਹ ਘੋੜਾ ਬੰਨਿਆ ਹੁੰਦਾ ਸੀ, ਆਹ ਕਿਲੇ ਦੇ ਨਾਲ ਉਹ ਘੋੜਾ ਬੰਨਿਆ ਹੁੰਦਾ ਸੀ, ਇਸ ਜਗ੍ਹਾ ਤੋਂ ਉਸ ਬਲੀ ਘੋੜੇ ਨੂੰ ਕੋਈ ਚੋਰ ਕੋਈ ਤਸਕਰ ਚੋਰੀ ਕਰਕੇ ਲੈ ਗਿਆ ਹੈ।
ਜੋ ਪਈ ਨਿਜ ਵਿਦਿਆ ਦੇਖ ਵਿਚਾਰੋ,
ਇੱਥੇ ਤੁਸੀਂ ਆਪਣੀ ਵਿਦਿਆ ਦੀ ਵਿਚਾਰ ਕਰੋ, ਜਿਹੜੀ ਵਿਦਿਆ ਤੁਹਾਡੇ ਕੋਲ ਹੈ ਆਪਣੀ ਉਸ ਗਣਕ ਤੇ ਖੋਜ ਦੀ ਵਿਦਿਆ ਦੀ ਵਿਚਾਰ ਇਸ ਜਗ੍ਹਾ ਤੇ ਕਰੋ।
ਜਹਾਂ ਗਯੋ ਅਬ ਨਾਮ ਉਚਾਰੋ,
ਤੇ ਵੇਖੋ ਵਿਚਾਰ ਕਰਕੇ ਕਿ ਘੋੜਾ ਹੁਣ ਕਿੱਥੇ ਗਿਆ, ਕਿਸ ਜਗ੍ਹਾ ਤੇ ਗਿਆ, ਜਿਹੜੀ ਜਗ੍ਹਾ ਤੇ ਗਿਆ ਉਸ ਜਗ੍ਹਾ ਦਾ ਨਾਮ ਤੇ ਉਸ ਜਗ੍ਹਾ ਦੀ ਥਾਂ ਮੈਨੂੰ ਦੱਸਣਾ ਕਰੋ।
ਸੁਣ ਵਿਦਿਆ ਇਤ ਉਤ ਮੈਂ ਫਿਰਿਓ।
ਭਾਈ ਬਿਧੀ ਚੰਦ ਜੀ ਨੇ ਜਦੋਂ ਬਾਦਸ਼ਾਹ ਦੀਆਂ ਗੱਲਾਂ ਸੁਣੀਆਂ, ਸੁਣ ਕੇ ਉੱਥੇ ਫਿਰਨ ਲੱਗੇ ਭਾਈ ਬਿਧੀ ਚੰਦ, ਇੱਧਰ ਉੱਧਰ ਹੋ ਕੇ ਫਿਰਨ ਲੱਗੇ, ਵੇਖਣ ਲੱਗੇ,
ਸਦਨ ਕੌਣ ਕੋ ਸੁੰਗਨ ਕਰਿਓ,
ਤੇ ਜਿੱਥੇ ਉਹ ਘੋੜਾ ਬੰਨਿਆ ਹੁੰਦਾ ਸੀ ਉਸ ਮਕਾਨ ਦੀਆਂ ਜਿਹੜੀਆਂ ਨੁੱਕਰਾਂ ਨੇ ਉਹਨਾਂ ਨੁੱਕਰਾਂ ਨੂੰ ਜਾ ਕੇ ਭਾਈ ਬਿਧੀ ਚੰਦ ਜੀ ਸੁੰਘਦੇ ਹਨ।
ਖੁੱਲਿਆ ਉਤਰੰਗ ਸੁਸੂੰਗੇ ਉਥਾਨ,
ਜਿਸ ਜਗ੍ਹਾ ਤੋਂ ਘੋੜਾ ਖੁੱਲਿਆ ਸੀ, ਜਿੱਥੇ ਰੇਸ਼ਮ ਦੀ ਡੋਰ ਨਾਲ ਘੋੜਾ ਬੰਨਿਆ ਹੁੰਦਾ ਸੀ ਕਿਲੇ ਦੇ ਨਾਲ, ਉਹਨੂੰ ਵੀ ਜਾ ਕੇ ਭਾਈ ਬਿਧੀ ਚੰਦ ਜੀ ਨੇ ਸੁੰਘਿਆ ਹੈ।
ਐਂਠਤ ਨਾਕ ਬਿਲੋਕ ਸੁਜਾਨ,
ਜਗ੍ਹਾ ਨੂੰ ਸੁੰਘ ਕੇ ਨਾ ਆਪਣੀ ਨੱਕ ਚੜਾਉਂਦੇ ਭਾਈ ਬਿਧੀ ਚੰਦ ਜੀ, ਤੇ ਜਿੰਨੇ ਸੁਜਾਨ ਪੁਰਖ ਸਨ ਨੇੜੇ ਤੇੜੇ ਖੜੇ ਹੋਏ ਉਹ ਸਾਰੇ ਭਾਈ ਬਿਧੀ ਚੰਦ ਜੀ ਨੂੰ ਵੇਖ ਰਹੇ ਨੇ।
ਸੁੰਗੀ ਸਭ ਦੀਵਾਰ ਫਿਰ ਕਰਕੇ,
ਆਲੇ ਦੁਆਲੇ ਫਿਰ ਕੇ ਭਾਈ ਬਿਧੀ ਚੰਦ ਜੀ ਨੇ ਮਕਾਨ ਦੀਆਂ ਕੰਧਾਂ ਸੁੰਘੀਆਂ, ਕਿਉਂਕਿ ਵਿਖਾਵਾ ਕੀਤੇ ਬਿਨਾਂ ਬਾਦਸ਼ਾਹ ਨੇ ਕਾਬੂ ਨਹੀਂ ਸੀ ਆਉਣਾ। ਭਾਈ ਬਿਧੀ ਚੰਦ ਜੀ ਨੇ ਪਹਿਲਾਂ ਜ਼ਮੀਨ ਸੁੰਘੀ, ਫਿਰ ਮਕਾਨ ਦੇ ਕੋਨੇ ਸੁੰਘੇ, ਫਿਰ ਜਿੱਥੇ ਘੋੜਾ ਬੱਧਾ ਸੀ ਉੱਥੇ ਉਹ ਜਗ੍ਹਾ ਸੁੰਘੀ, ਫਿਰ ਦੀਵਾਰਾਂ ਵੀ ਸੁੰਘਣ ਲੱਗੇ ਹਨ।
ਚਾਰ ਸੰਗਰੀ ਧਰਨੀ ਧਰ ਕੇ,
ਸੰਗਲੀ ਸੀ ਨਾ ਭਾਈ ਬਿਧੀ ਚੰਦ ਦੇ ਕੋਲ ਮੋਢੇ ਤੇ ਰੱਖੀ ਹੋਈ, ਉਹ ਸੰਗਲੀ ਮੋਢੇ ਤੋਂ ਲਾ ਕੇ ਜ਼ਮੀਨ ਤੇ ਰੱਖਦੇ ਨੇ, ਬਾਰ ਬਾਰ ਜ਼ਮੀਨ ਤੇ ਉਹ ਸੰਗਲੀ ਨੂੰ ਧਰ ਕੇ ਵੇਖਦੇ ਹਨ,
ਬਾਰ ਬਾਰ ਪੂਰੀ ਅੰਗਰੀਨ,
ਤੇ ਫਿਰ ਸੰਗਲੀ ਜ਼ਮੀਨ ਤੇ ਰੱਖ ਕੇ ਤੇ ਆਪਣੇ ਉਂਗਲਾਂ ਦੇ ਜਿਹੜੇ ਪੋਟੇ ਹੁੰਦੇ ਨੇ, ਉਂਗਲਾਂ ਦੇ ਜਿਹੜੇ ਪੋਟੇ ਨੇ ਉਹਨਾਂ ਨੂੰ ਅੰਗੂਠਿਆਂ ਦੇ ਨਾਲ ਬਾਰ ਬਾਰ ਕੁਝ ਗਿਣਦੇ ਨੇ, ਏਦਾਂ ਲੱਗਦਾ ਵੀ ਕੋਈ ਗਿਣਤੀ ਮਿਣਤੀ ਕਰ ਰਹੇ ਨੇ।
ਹਰ ਅੰਗੂਠ ਸੋ ਗਿਣਨਾ ਕੀਨ,
ਆਪਣੇ ਹੱਥ ਦੇ ਅੰਗੂਠੇ ਦੇ ਨਾਲ ਪੋਟਿਆਂ ਨੂੰ ਗਿਣਦੇ ਨੇ, ਉਂਗਲਾਂ ਦੇ ਪੋਟਿਆਂ ਦੀ ਗਿਣਤੀ ਕਰਦੇ ਨੇ।
ਕਿਤਕ ਦੇਰ ਮੈਂ ਉੱਚੋ ਕਯੋ ਲਿਓ ਖੋਜ ਪਰ ਸੰਸੈ ਰਿਓ।
ਕੁਝ ਸਮੇਂ ਬਾਅਦ ਜਦੋਂ ਘੜੀ ਕੁ ਲੰਘ ਗਈ ਨਾ ਏਦਾਂ ਭਾਈ ਬਿਧੀ ਚੰਦ ਨੂੰ, ਤੇ ਖੋਜ ਬੀਨ ਕਰਦਿਆਂ ਫਿਰ ਭਾਈ ਬਿਧੀ ਚੰਦ ਜੀ ਬੋਲੇ, ਕਹਿਣ ਲੱਗੇ ਭਾਈ ਮੈਨੂੰ ਪਤਾ ਲੱਗ ਗਿਆ ਘੋੜਾ ਕਿੱਥੇ, ਮੈਨੂੰ ਪੂਰੀ ਹੁਣ ਤਸੱਲੀ ਹੋ ਗਈ ਹੈ, ਪੂਰਾ ਨਿਸ਼ਚਾ ਹੋ ਗਿਆ ਕਿ ਘੋੜਾ ਇਸ ਵੇਲੇ ਕਿੱਥੇ ਹੈ, ਪਰ ਫਿਰ ਵੀ ਇੱਕ ਸੰਸਾ ਉਹ ਮੇਰੇ ਮਨ ਵਿੱਚ ਬਾਕੀ ਰਹਿੰਦਾ ਹੈ।
ਜੀਨ ਤੁਰੰਗਮ ਪਾਏ ਨਿਕਾਰਾ ਕਿਦੋਂ ਉਲਾਣਾ ਲੀਨ ਸਿਦਾਰਾ।
ਮੇਰੇ ਮਨ ਚ ਸੰਸਾ ਇਹ ਰਹਿ ਗਿਆ ਵੀ ਘੋੜਾ ਕਾਠੀ ਪਾ ਕੇ ਲੈ ਕੇ ਗਿਆ ਚੋਰ ਜਾਂ ਬਿਨਾਂ ਕਾਠੀ ਤੋਂ ਲੈ ਕੇ ਗਿਆ। ਭਾਈ ਬਿਧੀ ਚੰਦ ਪਹਿਲਾਂ ਤਾਂ ਸਾਰੀ ਜਗ੍ਹਾ ਵੇਖੀ, ਸੁੰਘ ਕੇ ਆਲਾ ਦੁਆਲਾ ਵੇਖ ਕੇ, ਕਹਿੰਦੇ ਪਤਾ ਲੱਗ ਗਿਆ ਘੋੜੇ ਬਾਰੇ, ਪਰ ਮੇਰੇ ਮਨ ਚ ਇੱਕ ਸੰਸਾ ਰਹਿ ਗਿਆ, ਉਹ ਇਹ ਦੱਸੋ ਵੀ ਘੋੜੇ ਨੂੰ ਕਾਠੀ ਪਾ ਕੇ ਚੋਰ ਲੈ ਕੇ ਗਿਆ ਜਾਂ ਉਲਾਣਾ ਹੀ ਬਿਨਾਂ ਕਾਠੀ ਤੋਂ ਲੈ ਕੇ ਗਿਆ ਹੈ।
ਅਰ ਕਿਸ ਕਾਲ ਹਰਿਓ ਸੋ ਬਤਾਵੋ,
ਟਾਈਮ ਕਿਹੜਾ ਸੀ, ਸਮਾਂ ਕਿਹੜਾ ਸੀ ਜਿਸ ਵੇਲੇ ਘੋੜਾ ਲੈ ਕੇ ਗਿਆ ਹੈ।
ਇਹ ਸੁਧ ਦੇ ਕੇ ਤੁਰੰਗ ਨਿਕਾਰਾ,
ਬਸ ਇਹ ਮੈਨੂੰ ਤੁਸੀਂ ਖਬਰ ਦੇ ਦਿਓ ਤੇ ਮੈਂ ਤੁਹਾਨੂੰ ਦੱਸ ਦਿੰਦਾ ਵੀ ਘੋੜਾ ਇਸ ਵੇਲੇ ਕਿੱਥੇ ਹੈ, ਕੀ ਸੁਧ ਪਾਵੋ, ਮੈਂ ਤੁਹਾਨੂੰ ਮੈਨੂੰ ਦੱਸ ਦਿਓ ਵੀ ਕਾਠੀ ਲੈ ਕੇ ਗਿਆ ਘੋੜੇ ਦੇ ਪਾ ਕੇ ਲੈ ਕੇ ਗਿਆ, ਕਿਹੜਾ ਟਾਈਮ ਸੀ, ਸਮਾਂ ਕਿਹੜਾ ਸੀ, ਬਸ ਮੈਨੂੰ ਦੱਸ ਦਿਓ, ਮੈਂ ਤੁਹਾਨੂੰ ਹੁਣੇ ਘੋੜੇ ਦੀ ਦੱਸ ਪਾ ਦਿੰਨਾ।
ਗਯੋ ਸ਼ਾਹ ਨਿਸ ਅਰਧ ਮਝਾਰਾ,
ਬਾਦਸ਼ਾਹ ਸ਼ਾਹਜਹਾਨ ਬੋਲਿਆ, ਕਹਿਣ ਲੱਗਾ ਖੋਜੀ ਜੀ ਗੱਲ ਏਦਾਂ ਵੀ ਘੋੜਾ ਰਾਤ ਦਾ ਅੱਧੀ ਰਾਤ ਦਾ ਸਮਾਂ ਸੀ ਜਦੋਂ ਘੋੜਾ ਖੋਲ ਕੇ ਲੈ ਕੇ ਗਿਆ।
ਪਾਏ ਜ਼ੀਨ ਕੋ ਤੁਰੰਗ ਨਿਕਾਰਾ,
ਘੋੜੇ ਨੂੰ ਲਾਵਾਂ ਨਹੀਂ, ਘੋੜੇ ਤੇ ਕਾਠੀ ਪਾ ਕੇ ਲੈ ਕੇ ਗਿਆ, ਘੋੜੇ ਤੇ ਕਾਠੀ ਪਾਈ ਹੋਈ ਸੀ, ਕਾਠੀ ਪਾ ਕੇ ਫਿਰ ਉਹ ਘੋੜੇ ਨੂੰ ਲੈ ਕੇ ਗਿਆ ਹੈ।
ਫਿਰ ਉਹ ਅਜਰ ਮੈਂ ਖੋਜ ਨਿਹਾਰਾ,
ਫਿਰ ਉਹਨੇ ਕਾਠੀ ਪਾਈ ਘੋੜੇ ਤੇ, ਵਿਹੜੇ ਦੇ ਵਿੱਚ ਉਹ ਘੋੜਿਆਂ ਨੂੰ ਫੇਰਿਆ ਵੀ ਆ, ਉਹਨੇ ਵਿਹੜਾ ਜਿਹੜਾ ਹੈ ਬਾਹਰ ਕਿਲੇ ਦਾ, ਉਸ ਵਿਹੜੇ ਦੇ ਵਿੱਚ ਘੋੜੇ ਦੇ ਪੈਰਾਂ ਦੇ ਨਿਸ਼ਾਨ ਵੀ ਅਸੀਂ ਸਾਰਿਆਂ ਨੇ ਵੇਖੇ ਨੇ।
ਵਹਿਰ ਨਾ ਹੀਰਿਓ ਕਾ ਸਿਦਾਰਾ,
ਉਹ ਪੈਰ ਕੰਧਾਂ ਤੱਕ ਤਾਂ ਨਜ਼ਰ ਆਉਂਦੇ ਨੇ, ਉਸ ਤੋਂ ਬਾਹਰ ਨੀ ਨਜ਼ਰ ਕਿਤੇ ਆਏ ਘੋੜੇ ਦੇ ਪੈਰ, ਪਤਾ ਨੀ ਕਿਹੜੇ ਪਾਸਿਓਂ ਲੈ ਕੇ ਘੋੜਾ ਨਿਕਲਿਆ, ਆਕਾਸ਼ ਵਿੱਚ ਉੱਡਿਆ ਜਾਂ ਜ਼ਮੀਨ ਦੇ ਵਿੱਚ ਥੱਲੇ ਗਰਕ ਹੋ ਗਿਆ, ਏਦਾਂ ਸਾਨੂੰ ਇਹ ਨੀ ਪਤਾ ਲੱਗ ਸਕਿਆ ਵੀ ਘੋੜਾ ਲੈ ਕੇ ਗਿਆ ਤੇ ਗਿਆ ਕਿੱਥੋਂ ਹੈ।
ਦੋਏਰਾ ਸੁਣੋ ਸ਼ਾਹ ਇਸ ਹੇਤ ਤੇ ਖੋਜ ਨਹੀਂ ਮੁਝ ਪਾਏ।
ਭਾਈ ਬਿਧੀ ਚੰਦ ਜੀ ਫਿਰ ਬੋਲੇ, ਕਹਿੰਦੇ ਅੱਛਾ ਅੱਛਾ ਬਾਦਸ਼ਾਹ ਸਲਾਮਤ, ਇਸੇ ਕਰਕੇ ਮੈਨੂੰ ਨਹੀਂ ਸੀ ਪਤਾ ਲੱਗ ਰਿਹਾ ਵੀ ਘੋੜਾ ਅਸਲ ਵਿੱਚ ਕਿੱਥੇ, ਮੈਂ ਬੜਾ ਯਤਨ ਕਰ ਰਿਹਾ ਪਰ ਮੈਨੂੰ ਪਤਾ ਨਹੀਂ ਸੀ ਲੱਗ ਰਿਹਾ ਕਿ ਘੋੜਾ ਕਿੱਥੇ ਹੈ।
ਜੇ ਉਹ ਤੋਂ ਬਿਨ ਜ਼ੀਨ ਤੇ ਤਤਕਾਲ ਸੁਧ ਆਏ,
ਜੇ ਘੋੜਾ ਕਾਠੀ ਤੋਂ ਬਿਨਾਂ ਲੈ ਕੇ ਜਾਂਦਾ ਨਾ ਉਹ ਬੰਦਾ ਚੋਰ, ਤੇ ਮੈਂ ਹੁਣੇ ਦੱਸ ਦੇਣਾ ਸੀ, ਪਰ ਹੁਣ ਮੈਨੂੰ ਪਤਾ ਲੱਗਾ ਵੀ ਤੁਸੀਂ ਦੱਸਿਆ ਵੀ ਘੋੜੇ ਤੇ ਕਾਠੀ ਪਾ ਕੇ ਲੈ ਕੇ ਗਿਆ, ਇਸੇ ਕਰਕੇ ਨਹੀਂ ਸੀ ਪਤਾ ਲੱਗ ਰਿਹਾ, ਹੁਣ ਮੈਨੂੰ ਪਤਾ ਲੱਗ ਜਾਏਗਾ, ਹੁਣ ਮੈਨੂੰ ਦੁਬਾਰਾ ਵੇਖਣਾ ਪਏਗਾ, ਦੁਬਾਰਾ ਗਿਣਤੀਆਂ ਮਿਣਤੀਆਂ ਕਰਨੀਆਂ ਪੈਣਗੀਆਂ।
ਪਈ ਅਬ ਉਪਾਏ ਇਮ ਕਰ ਲੈਓ,
ਬਾਦਸ਼ਾਹ ਸਲਾਮਤ ਘੋੜੇ ਤੇ ਕਾਠੀ ਪਾ ਕੇ ਲੈ ਕੇ ਗਿਆ, ਇਸ ਕਰਕੇ ਮੈਨੂੰ ਪਤਾ ਨਹੀਂ ਸੀ ਲੱਗ ਰਿਹਾ, ਹੁਣ ਇਹਦਾ ਇੱਕ ਉਪਾਅ ਕਰਨਾ ਪਏਗਾ, ਇਹ ਗੱਲ ਤਾਂ ਸਿੱਧ ਹੋਵੇਗੀ ਬਾਦਸ਼ਾਹ ਸਲਾਮਤ, ਇਹਦੇ ਵਾਸਤੇ ਤੁਹਾਨੂੰ ਇੱਕ ਉਪਾਅ ਕਰਨਾ ਪਵੇਗਾ।
ਦੁਤੀਏ ਹਾਏ ਪਰ ਜ਼ੀਨ ਪਵੈ,
ਏਦਾਂ ਕਰੋ ਵੀ ਆਹ ਜਿਹੜਾ ਦੂਜਾ ਘੋੜਾ ਤੁਹਾਡਾ ਬੰਨਿਆ ਹੋਇਆ ਨਾ, ਇਹਦੇ ਤੇ ਵੀ ਕਾਠੀ ਪਾਓ, ਕਿਉਂਕਿ ਉਹ ਘੋੜਾ ਕਾਠੀ ਪਾ ਕੇ ਲੈ ਕੇ ਗਿਆ ਚੋਰ, ਤੇ ਹੁਣ ਮੈਨੂੰ ਪਤਾ ਨਹੀਂ ਸੀ ਲੱਗ ਰਿਹਾ, ਹੁਣ ਇਹਦਾ ਉਪਾਅ ਇਹ ਹੈ ਵੀ ਆਹ ਜਿਹੜਾ ਤੁਹਾਡਾ ਦੂਜਾ ਘੋੜਾ ਹੈ ਨਾ, ਇਹਦੇ ਤੇ ਕਾਠੀ ਪਾ ਕੇ ਘੋੜਾ ਤਿਆਰ ਕਰੋ।
ਕਬਕਾ ਮੁਖ ਤੇ ਤਿਆਰ ਕਰੀ ਜੈ,
ਇਹਦੇ ਮੂੰਹ ਚ ਲਗਾਮ ਪਾ ਕੇ ਘੋੜਾ ਚੰਗੀ ਤਰ੍ਹਾਂ ਤਿਆਰ ਕਰ ਦੋ, ਸਵਾਰੀ ਯੋਗ ਇਹਨੂੰ ਬਣਾ ਦਿਓ।
ਜਬ ਲਗ ਹੈ ਕੋ ਖੋਜ ਨਾ ਲੀਜੈ,
ਜਦੋਂ ਤੱਕ ਘੋੜੇ ਦੀ ਖੋਜ ਦਾ ਪਤਾ ਨੀ ਲੱਗਦਾ।
ਅਰਧ ਨਿਸਾ ਲੈ ਅਬੈ ਵਿਚਾਰੋ, ਉਠੋ ਤਬੈ ਜਬ ਖੋਜ ਨਿਕਾਰੋ।
ਹੁਣ ਘੋੜੇ ਦਾ ਪਤਾ ਉਦੋਂ ਹੀ ਲੱਗੇਗਾ, ਇਹ ਘੋੜਾ ਤਿਆਰ ਕਰਕੇ ਰੱਖੋ, ਜਦੋਂ ਅੱਧੀ ਰਾਤ ਦਾ ਸਮਾਂ ਹੋਵੇਗਾ ਨਾ, ਉਦੋਂ ਮੈਂ ਇਹ ਘੋੜਾ ਵਿਹੜੇ ਚ ਫੇਰਾਂਗਾ। ਅੱਧੀ ਰਾਤ ਦੇ ਸਮੇਂ ਜਦੋਂ ਘੋੜਾ ਚੋਰੀ ਹੋਇਆ, ਉਸੇ ਸਮੇਂ ਮੈਂ ਆਹ ਦੂਜਾ ਘੋੜਾ ਵਿਹੜੇ ਚ ਫੇਰਾਂਗਾ, ਫਿਰ ਮੈਨੂੰ ਪਤਾ ਲੱਗੇਗਾ ਕਿ ਅਸਲ ਵਿੱਚ ਘੋੜਾ ਕਿੱਥੇ ਹੈ। ਉਦੋਂ ਤੱਕ ਨਹੀਂ ਪਤਾ ਲੱਗਣਾ, ਅੱਧੀ ਰਾਤ ਦੀ ਵਿਚਾਰ ਮੈਂ ਕਰਾਂਗਾ ਜਦੋਂ ਅੱਧੀ ਰਾਤ ਦਾ ਸਮਾਂ ਹੋਵੇਗਾ।
ਉਠੋ ਤਬੈ ਜਬ ਖੋਜ ਨਿਕਾਰੋ,
ਹੁਣ ਮੈਂ ਤਾਂ ਹੀ ਉੱਠਾਂਗਾ ਜਦੋਂ ਮੈਂ ਪੂਰੀ ਖੋਜ ਕੱਢ ਲਵਾਂਗਾ।
ਸ਼ੁਭ ਗੁਣ ਕੀ ਕੀਮਤ ਹੋਏ, ਸ਼ੇਖ ਲਿਓ ਤੁਰੰਗਮ ਕੀ ਸੁਧ ਹਮ ਤੇ।
ਕਹਿਣ ਲੱਗੇ ਵੀ ਇਸ ਸ਼ੁੱਧ ਗੁਣ ਦੀ ਕੀਮਤ ਬਾਦਸ਼ਾਹ ਮੈਂ ਤੇਰੇ ਤੋਂ ਪ੍ਰਾਪਤ ਕਰ ਰਿਹਾ, ਤੇ ਮੈਂ ਇਹਦੇ ਬਦਲੇ ਤੈਨੂੰ ਘੋੜੇ ਦੀ ਸਾਰੀ ਸੁਧ, ਘੋੜੇ ਦੀ ਸਾਰੀ ਖਬਰ ਦੇਵਾਂਗਾ।
ਹਜ਼ਰਤ ਨੇ ਕਹਿ ਦੀਨ ਪਵਾਇਓ,
ਜਦੋਂ ਭਾਈ ਬਿਧੀ ਚੰਦ ਨੇ ਕਿਹਾ ਨਾ ਕਾਠੀ ਪਾ ਕੇ ਘੋੜਾ ਤਿਆਰ ਕਰੋ, ਅੱਧੀ ਰਾਤ ਨੂੰ ਹੀ ਦੱਸਾਂਗਾ। ਉਸੇ ਵੇਲੇ ਬਾਦਸ਼ਾਹ ਨੇ ਹੁਕਮ ਕੀਤਾ ਵੀ ਘੋੜੇ ਤੇ ਕਾਠੀ ਪਾ ਕੇ ਘੋੜਾ ਤਿਆਰ ਕਰੋ।
ਕਵਕਾ ਦੇ ਕਰ ਤਿਆਰ ਕਰਾਇਓ,
ਬਾਦਸ਼ਾਹ ਦਾ ਹੁਕਮ ਸੁਣਦਿਆਂ ਸਾਰ ਦੂਜੇ ਘੋੜੇ ਤੇ ਕਾਠੀ ਪਾ ਦਿੱਤੀ। ਘੋੜਾ ਗਲਵਾਗ ਸੀ, ਉਹਦੇ ਮੂੰਹ ਦੇ ਵਿੱਚ ਫਿਰ ਲਗਾਮ ਪਾ ਕੇ ਘੋੜੇ ਨੂੰ ਲਗਾਮ ਕੱਸੀ ਹੈ।
ਸੁਣ ਖੋਜੀ ਤੈਂ ਬਿਲਮ ਲਗਾਏ,
ਫਿਰ ਉਹ ਕਹਿਣ ਲੱਗਾ, ਬਾਦਸ਼ਾਹ ਬੜਾ ਕਾਹਲਾ ਸੀ ਜਾਣਨ ਵਾਸਤੇ, ਅੱਗੇ ਦੁਪਹਿਰ ਦਾ ਸਮਾਂ ਸੀ, ਕਹਿਣ ਲੱਗਾ ਖੋਜੀ ਜੀ ਗੱਲ ਏਦਾਂ ਵੀ ਤੁਸੀਂ ਕਹਿੰਦੇ ਹੋ ਅੱਧੀ ਰਾਤ ਨੂੰ ਦੱਸਾਂਗਾ, ਇਹ ਤਾਂ ਬੜਾ ਟਾਈਮ ਲੱਗ ਜਾਏਗਾ, ਹਲੇ ਤਾਂ ਸ਼ਾਮ ਹੋਈ ਹੈ, ਕਦੋਂ ਅੱਧੀ ਰਾਤ ਹੋਈ ਤੇ ਕਦੋਂ ਤੁਸੀਂ ਮੈਨੂੰ ਖਬਰ ਦੱਸੋਗੇ, ਕਦੋਂ ਮੈਨੂੰ ਪਤਾ ਲੱਗੇਗਾ, ਇਹ ਤਾਂ ਤੁਸੀਂ ਬੜੀ ਦੇਰੀ ਨਾਲ ਗੱਲ ਦੱਸ ਰਹੇ ਹੋ।
ਅਰਧ ਨਿਸਾ ਜਿਸ ਕਾਲ ਬਿਤਾਏ,
ਜਦੋਂ ਅਰਧ ਰਾਤ ਦਾ ਸਮਾਂ ਬੀਤੇਗਾ, ਅੱਧੀ ਰਾਤ ਦਾ ਸਮਾਂ ਬੀਤੇਗਾ, ਤੁਸੀਂ ਕਹਿੰਦੇ ਹੋ ਮੈਂ ਉਦੋਂ ਦੱਸਾਂਗਾ।
ਨਿਸਕੇ ਸਮਝ ਦਿਵਸ ਬਿਤਾ ਮੈਂ, ਸਵਾ ਲੱਖ ਬਖਸ਼ਿਸ਼ ਵੱਧ ਪਾ ਮੈਂ।
ਕਹਿਣ ਲੱਗਾ ਖੋਜੀ ਜੀ, ਜੇ ਰਾਤ ਦੀ ਬਜਾਏ ਤੁਸੀਂ ਦਿਨੇ ਮੈਨੂੰ ਇਹ ਸਾਰਾ ਕੁਝ ਬਣਾ ਦਿਓ, ਦਿਨੇ ਦੱਸ ਦਿਓ, ਮੈਂ ਦਿਨ ਦੇ ਸਮੇਂ ਇਹੋ ਜਿਹਾ ਮਾਹੌਲ ਬਣਾ ਦਿੰਦਾ ਵੀ ਜਿਵੇਂ ਰਾਤ ਪਈ ਹੋਈ ਹੈ, ਤੇ ਜੇ ਤੁਸੀਂ ਮੈਨੂੰ ਦਿਨ ਦੇ ਚਾਨਣੇ ਵਿੱਚ ਇਹ ਗੱਲ ਦੱਸ ਦਿਓ, ਤੇ ਇਹਦੇ ਬਦਲੇ ਮੈਂ 1.25 ਲੱਖ ਰੁਪਈਆ ਤੁਹਾਨੂੰ ਹੋਰ ਦਿਆਂਗਾ। 4 ਲੱਖ ਰੁਪਈਆ ਪਹਿਲਾਂ ਦੇਣਾ ਕੀਤਾ ਵੀ 4 ਲੱਖ ਰੁਪਈਆ ਇਨਾਮ ਦਿਆਂਗਾ, ਤੇ ਰਾਤ ਦੀ ਬਜਾਏ ਜੇ ਤੁਸੀਂ ਮੈਨੂੰ ਦਿਨੇ ਦੱਸ ਦਿਓ, ਦਿਨ ਦੇ ਸਮੇਂ ਰਾਤ ਦਾ ਪਹਿਰਾ ਬਣਾ ਕੇ ਮੈਂ ਤੁਹਾਨੂੰ ਦੱਸ ਦਿੰਦਾ, ਤੇ ਭਾਈ ਖੋਜੀ ਜੀ ਇਹਦੇ ਬਦਲੇ 1.25 ਲੱਖ ਰੁਪਈਆ ਮੈਂ ਤੁਹਾਨੂੰ ਹੋਰ ਦੇਵਾਂਗਾ।
ਤਸਕਰ ਕੋ ਇੱਕ ਵਾਰ ਬਤਾਵੋ,
ਬਸ ਇੱਕ ਵਾਰ ਮੈਨੂੰ ਦੱਸ ਦਿਓ ਕਿ ਚੋਰ ਕਿੱਥੇ ਹੈ।
ਆਨ ਥਾਨ ਬਿਖਮ ਤੇ ਬਿਖਮ ਜਨਾਬ,
ਭਾਵੇਂ ਔਖੀ ਤੋਂ ਔਖੀ ਥਾਂ ਹੋਵੇ, ਭਾਵੇਂ ਕਿਤੇ ਵੀ ਖੁੰਦਰ ਦੇ ਵਿੱਚ ਜਾ ਕੇ ਉਹ ਚੋਰ ਲੁਕਿਆ ਹੋਵੇ, ਬਸ ਇੱਕ ਵਾਰ ਮੈਨੂੰ ਦੱਸ ਦਿਓ।
ਬੋਰ ਨਾ ਮੈਂ ਕੈਸੇ ਬਿਲ ਮਾਓ,
ਫਿਰ ਨੀ ਮੈਂ ਦੇਰੀ ਲਾਣ ਲੱਗਾ, ਫਿਰ ਮੈਂ ਕਿਤੇ ਕਿਸੇ ਪ੍ਰਕਾਰ ਦੀ ਢਿੱਲ ਨਹੀਂ ਕਰਾਂਗਾ।
ਪਠੋਂ ਬਾਨੀ ਤੁਰਤ ਮੰਗਾਓ,
ਤੇ ਮੈਂ ਤੁਰਤ ਫੁਰਤ ਆਪਣੀਆਂ ਫੌਜਾਂ ਭੇਜ ਕੇ ਘੋੜਾ ਮੰਗਾ ਲਵਾਂਗਾ।
ਵਿਧੀਆ ਕਹਿ ਸ਼ਿਗਰਤਾ ਐਸੇ,
ਭਾਈ ਬਿਧੀ ਚੰਦ ਜੀ ਕਹਿਣ ਲੱਗੇ ਬਾਦਸ਼ਾਹ ਸਲਾਮਤ, ਜੇ ਤੁਹਾਨੂੰ ਇੰਨੀ ਕਾਹਲ ਹੈ ਵੀ ਅੱਧੀ ਰਾਤ ਤੱਕ ਤੁਸੀਂ ਉਡੀਕ ਨਹੀਂ ਕਰ ਸਕਦੇ, ਹੁਣ ਸ਼ਾਮ ਦਾ ਸਮਾਂ, ਤੁਸੀਂ ਅੱਧੀ ਰਾਤ ਤੱਕ ਉਡੀਕ ਜੇ ਨਹੀਂ ਕਰ ਸਕਦੇ, ਜੇ ਤੁਹਾਨੂੰ ਇਤਨੀ ਸ਼ੀਘਰਤਾਈ ਹੈ।
ਹੋਰ ਜਨ ਸਭ ਟਿਕਾਏ ਨਿਸ ਜੈਸੇ,
ਬਾਦਸ਼ਾਹ ਸਲਾਮਤ ਏਦਾਂ ਕਰੋ ਵੀ ਜਿੰਨੇ ਨਗਰ ਦੇ ਲੋਕ ਨੇ ਨਾ, ਉਹਨਾਂ ਸਾਰਿਆਂ ਨੂੰ ਕਹੋ ਵੀ ਆਪਣੇ ਘਰਾਂ ਚ ਏਦਾਂ ਟਿਕ ਜਾਣ ਜਿਵੇਂ ਰਾਤ ਨੂੰ ਟਿਕਦੇ ਨੇ, ਵੀ ਜਿਵੇਂ ਰਾਤ ਨੂੰ ਸਾਰੇ ਲੋਕ ਆਪਣੇ ਘਰਾਂ ਵਿੱਚ ਆ ਜਾਂਦੇ ਨੇ, ਦਰਵਾਜੇ ਬੰਦ ਕਰਕੇ ਸੌ ਜਾਂਦੇ ਨੇ, ਤੇ ਕੋਈ ਗਲੀ ਬਾਜ਼ਾਰ ਵਿੱਚ ਬੰਦਾ ਨਜ਼ਰ ਨਾ ਆਵੇ, ਜਿੰਨੇ ਨਗਰ ਦੇ ਸ਼ਹਿਰ ਦੇ ਲੋਕ ਨੇ ਉਹਨਾਂ ਨੂੰ ਕਹੋ ਵੀ ਉਹ ਰਾਤ ਦੇ ਸਮਾਨ ਅੱਜ ਦਿਨੇ ਆਪਣੇ ਘਰਾਂ ਦੇ ਵਿੱਚ ਆਪਣੇ ਦਰਵਾਜੇ ਬੰਦ ਕਰਕੇ ਆਰਾਮ ਕਰਨ।
ਨਿਜ ਘਰ ਘਰ ਬਰ ਮਾਰੇ ਤਾਰੇ,
ਤੇ ਫਿਰ ਉਹਨਾਂ ਦੇ ਘਰਾਂ ਨੂੰ ਦੁਬਾਰੋਂ ਤਾਲੇ ਲਾ ਦਿਓ, ਜਿੰਨੇ ਘਰ ਨੇ ਨਾ ਰਾਤ ਦੇ ਸਮਾਨ ਬਣਾ ਦਿਓ, ਉਹਨਾਂ ਨੂੰ ਉਹਨਾਂ ਦੇ ਘਰਾਂ ਨੂੰ ਬਾਹਰੋਂ ਤਾਲੇ ਲਾ ਦਿਓ ਵੀ ਉਹ ਘਰੋਂ ਬਾਹਰ ਨਾ ਨਿਕਲ ਸਕਣ।
ਕੋਟ ਦੁਰਗ ਦਰ ਭੇੜੋ ਸਾਰੇ,
ਫਿਰ ਇੱਥੋਂ ਤੱਕ ਵੀ ਜਿਹੜੇ ਕਿਲੇ ਦੇ ਦਰਵਾਜ਼ੇ ਨੇ ਵੀ ਬੰਦ ਕਰ ਦਿਓ, ਕਿਉਂਕਿ ਰਾਤ ਨੂੰ ਕਿਲੇ ਦੇ ਦਰਵਾਜ਼ੇ ਤੁਸੀਂ ਜਿਵੇਂ ਬੰਦ ਕਰਦੇ ਹੋ ਇੱਦਾਂ ਤੁਹਾਨੂੰ ਦਿਨੇ ਕਰਨੇ ਪੈਣੇ ਨੇ, ਕਿਉਂਕਿ ਰਾਤ ਵਾਲਾ ਮਾਹੌਲ ਮੈਂ ਦਿਨੇ ਬਣਾਵਾਂਗਾ ਤਾਂ ਗੱਲ ਬਣੇਗੀ। ਕਹਿੰਦੇ ਤੁਸੀਂ ਕੋਟ ਦੇ ਕਿਲੇ ਦੇ ਜਿਹੜੇ ਦਰਵਾਜ਼ੇ ਨੇ ਇਹ ਵੀ ਸਾਰੇ ਬੰਦ ਕਰਕੇ ਤਾਲੇ ਮਾਰ ਦਿਓ।
ਬਾਦਸ਼ਾਹ
ਨੇ ਸੁਣ ਕੇ ਬੜਾ ਚਾਓ ਸੀ, ਉਹਨੇ ਆਖਿਆ ਵੀ ਚਲੋ ਹੁਣ ਤਾਂ ਛੇਤੀ ਪਤਾ ਲੱਗ ਜਾਏਗਾ, ਕਿੱਥੇ ਅੱਧੀ ਰਾਤ ਤੱਕ ਉਡੀਕ ਕਰਨੀ ਸੀ, ਅੱਧੀ ਰਾਤ ਤੱਕ ਜਾਗਣਾ ਪੈਣਾ ਸੀ, ਹੁਣ ਮੈਨੂੰ ਦਿਨੇ ਦਿਨੇ ਹੀ ਸਾਰਾ ਕੁਝ ਪਤਾ ਲੱਗ ਜਾਏਗਾ।
ਕਯੋ ਜਥਾ ਨਰ ਪਟ ਤਿਸ ਬੇਰੇ,
ਜਿਵੇਂ ਭਾਈ ਵਿਧੀ ਚੰਦ ਨੇ ਕਿਹਾ ਬਾਦਸ਼ਾਹ ਨੇ ਉਸੇ ਤਰ੍ਹਾਂ ਮੰਨ ਲਿਆ, ਕਿਉਂਕਿ ਭਾਈ ਸਾਹਿਬ ਨੇ ਇਹ ਵੀ ਲਿਖਾ ਲਿਆ ਸੀ ਪਹਿਲਾਂ ਕੱਲ ਕਿ ਜੋ ਮੈਂ ਕਵਾਂਗਾ ਉਹ ਤੁਹਾਨੂੰ ਮੰਨਣਾ ਪਏਗਾ, ਸਾਰਿਆਂ ਨੂੰ ਉਹਨਾਂ ਨੇ ਲਿਖ ਕੇ ਦਿੱਤਾ ਸੀ। ਇਸ ਕਰਕੇ ਭਾਈ ਵਿਧੀ ਚੰਦ ਦਾ ਕਹਿਣਾ ਵੀ ਉਹਨਾਂ ਨੂੰ ਮੰਨਣਾ ਪਿਆ। ਬਾਦਸ਼ਾਹ ਨੇ ਉਸੇ ਵੇਲੇ ਆਪਣੇ ਸਿਪਾਹੀ ਬਾਜ਼ਾਰ ਦੇ ਵਿੱਚ ਗਲੀਆਂ ਵਿੱਚ ਭੇਜ ਦਿੱਤੇ।
ਗਰੀ ਗਰੀ ਅਰ ਸਗਰੇ ਪੌਰ,
ਗਲੀਆਂ ਵਿੱਚ ਜਿੰਨੇ ਘਰ ਸੀ ਸਾਰੇ ਜਿੰਨੇ ਦਰਵਾਜ਼ੇ ਸਨ ਕਿਲੇ ਦੇ,
ਆਦ ਦੁਰਗ ਜੇਤੀ ਸਭ ਠੌਰ,
ਜਿੰਨੇ ਕਿਲੇ ਦੇ ਦਰਵਾਜ਼ੇ ਸੀ, ਜਿਹੜੀਆਂ ਫੌਜਾਂ ਸੀ ਕਿਲਿਆਂ ਦੇ ਵਿੱਚ ਵੱਖੋ ਵੱਖਰੀਆਂ ਚੌਂਕੀਆਂ ਦੇ ਵਿੱਚ ਸਿਪਾਹੀ ਜਿਹੜੇ ਪਹਿਰਾ ਦੇਣ ਵਾਲੇ ਸਨ,
ਮਹਿਰ ਤੇ ਨਿਕਸੈ ਪੁਰਤੇ ਕੋਈ,
ਉਹਨਾਂ ਸਾਰਿਆਂ ਨੂੰ ਕਹਿ ਦਿੱਤਾ ਵੀ ਕੋਈ ਵੀ ਬਾਹਰ ਨਾ ਨਿਕਲੇ, ਨਗਰ ਤੋਂ ਬਾਹਰ ਵੀ ਕਿਸੇ ਨੇ ਨਹੀਂ ਜਾਣਾ।
ਨਿਜ ਨਿਜ ਘਰ ਮੈਂ ਥਿਰਕੋ ਹੋਏ,
ਸਾਰੇ ਆਪੋ ਆਪਣੇ ਘਰਾਂ ਦੇ ਵਿੱਚ ਟਿਕ ਜਾਣ, ਕੋਈ ਵੀ ਘਰੋਂ ਬਾਹਰ ਨਾ ਨਿਕਲੇ, ਇਹ ਬਾਦਸ਼ਾਹ ਸਲਾਮਤ ਦਾ ਹੁਕਮ ਹੈ।
ਤਤਸਿਨ ਫਿਰੇ ਕੈਤਪੁਰ ਸਾਰੇ,
ਬਾਦਸ਼ਾਹ ਦਾ ਹੁਕਮ ਲੈ ਕੇ ਉਸੇ ਵੇਲੇ ਸਿਪਾਹੀ ਸ਼ਹਿਰ ਦੇ ਵਿੱਚ ਲਾਹੌਰ ਦੇ ਵਿੱਚ ਫਿਰੇ, ਲੋਕਾਂ ਨੂੰ ਕਿਹਾ ਵੜ ਜਾਓ ਆਪਣਿਆਂ ਘਰਾਂ ਚ, ਕੋਈ ਬਾਹਰ ਨਾ ਨਿਕਲੇ। ਸਭ ਲੋਕ ਆਪੋ ਆਪਣਿਆਂ ਘਰਾਂ ਦੇ ਵਿੱਚ ਪ੍ਰਵੇਸ਼ ਕਰ ਗਏ, ਦਰਵਾਜ਼ੇ ਬਾਹਰੋਂ ਬੰਦ ਕਰ ਦਿੱਤੇ ਗਏ।
ਤੁਰੰਕੋ ਖੋਜ ਨਿਕਾਰੇ,
ਕਿਉਂਕਿ ਬਾਦਸ਼ਾਹ ਸ਼ਾਹਜਹਾਨ ਦਾ ਘੋੜਾ ਜਿਹੜਾ ਚੋਰੀ ਹੋਇਆ, ਉਸ ਚੋਰੀ ਹੋਏ ਘੋੜੇ ਬਾਰੇ ਇੱਕ ਖੋਜੀ ਦੱਸਣ ਆਇਆ, ਉਹਦੇ ਵਾਸਤੇ ਸਾਨੂੰ ਇਹ ਸਾਰਾ ਕੰਮ ਕਰਨਾ ਪੈ ਰਿਹਾ।
ਪੁਰ ਕੇ ਪੁਰ ਜਾਏ ਕਰ ਸਾਰੇ,
ਫਿਰ ਜਿਹੜੇ ਸ਼ਹਿਰ ਦੇ ਵੱਡੇ ਦਰਵਾਜ਼ੇ ਸੀ ਬਾਹਰ ਦੇ, ਉਹ ਵੀ ਦਰਵਾਜ਼ੇ ਬੰਦ ਕੀਤੇ ਹਨ।
ਕਰੇ ਕਿਵਾਰ ਸੰਜਤ ਭਾਰੇ,
ਸਾਰੇ ਦਰਵਾਜ਼ੇ ਬੰਦ ਕਰ ਦਿੱਤੇ। ਦਰਵਾਜ਼ੇ ਜਿਹੜੇ ਨਗਰ ਤੋਂ ਬਾਹਰ ਜਾਣ ਵਾਲੇ ਸਨ ਜਾਂ ਬਾਹਰੋਂ ਅੰਦਰ ਆਉਣ ਵਾਲੇ ਜਿਹੜੇ ਰਸਤੇ ਸੀ, ਉਹ ਸਾਰੇ ਬੰਦ ਕਰਕੇ ਉਹਨਾਂ ਦਰਵਾਜ਼ਿਆਂ ਨੂੰ ਤਾਲੇ ਮਾਰ ਕੇ ਚਾਬੀਆਂ ਲੈ ਲਈਆਂ।
ਕੁਲਫਨ ਮਾਰ ਸੁਲੀਨ ਕੁਲੀਦ,
ਤੇ ਕੁਲਫਨ ਕਹਿੰਦੇ ਨੇ ਜੰਦਰਿਆਂ ਨੂੰ, ਜੰਦਰੇ ਲਾ ਦਿੱਤੇ, ਤਾਲੇ ਲਾ ਦਿੱਤੇ, ਤਾਲੇ ਲਾ ਕੇ ਉਹਨਾਂ ਦੀਆਂ ਚਾਬੀਆਂ ਸਿਪਾਹੀਆਂ ਨੇ ਲੈ ਲਈਆਂ।
ਸਭ ਕੀ ਲੀਨੀ ਸ਼ਾ ਰਸੀਦ,
ਬਾਦਸ਼ਾਹ ਨੇ ਸਾਰਿਆਂ ਦੀ ਰਸੀਦ ਲਈ, ਰਸੀਦ ਯਾਨੀ ਕਿ ਪਹੁੰਚ ਲਈ ਕਿ ਸਾਰੇ ਦਰਵਾਜ਼ੇ ਬੰਦ ਹੋ ਗਏ ਨੇ, ਉਹਨਾਂ ਨੂੰ ਤਾਲੇ ਲੱਗ ਚੁੱਕੇ ਨੇ, ਕੋਈ ਬੰਦਾ ਨਗਰੋਂ ਬਾਹਰ ਨਹੀਂ ਜਾ ਸਕਦਾ। ਭਾਈ ਸਾਹਿਬ ਦੀ ਵੀ ਇਹ ਨੀਤੀ ਸੀ ਵੀ ਜਦੋਂ ਮੈਂ ਨਿਕਲਾਂਗਾ ਘੋੜਾ ਲੈ ਕੇ, ਦਰਵਾਜ਼ੇ ਬੰਦ ਹੋਣਗੇ, ਸਿਪਾਹੀ ਦਰਵਾਜ਼ੇ ਜਿੰਨੇ ਨੂੰ ਤੋੜਨਗੇ ਬਾਹਰ ਨੂੰ ਨਿਕਲਣਗੇ, ਇਹਨਾਂ ਨੂੰ ਮੈਂ ਦੂਰ ਚਲਾ ਜਾ। ਭਾਈ ਸਾਹਿਬ ਇਸ ਕਰਕੇ ਵਿਧੀ ਬਣਾ ਰਹੇ, ਦਰਵਾਜ਼ਿਆਂ ਨੂੰ ਤਾਲੇ ਲਾ ਕੇ ਉਹਨਾਂ ਦੀਆਂ ਚਾਬੀਆਂ ਦੀ ਜਿਹੜੀ ਪਹੁੰਚ ਹੈ, ਰਸੀਦ ਹੈ, ਉਹ ਬਾਦਸ਼ਾਹ ਨੇ ਲਈ ਹੈ।
ਬਿਖ ਬਿਜੀਏ ਤਬ ਗਿਰਾ ਉਚਾਰੇ, ਹਜ਼ਰਤ ਦਿਓ ਕਲੀਦ ਮੁਝ ਸਾਰੇ,
ਜਦੋਂ ਸਾਰੀਆਂ ਚਾਬੀਆਂ ਆ ਗਈਆਂ ਨਾ ਵੱਡੇ ਦਰਵਾਜ਼ਿਆਂ ਦੀਆਂ, ਕਿਲੇ ਦੇ ਦਰਵਾਜ਼ਿਆਂ ਨੂੰ ਵੀ ਤਾਲੇ ਲਾ ਕੇ ਉਹ ਚਾਬੀਆਂ ਆ ਗਈਆਂ, ਭਾਈ ਬਿਧੀ ਚੰਦ ਜੀ ਕਹਿਣ ਲੱਗੇ ਬਾਦਸ਼ਾਹ ਸਲਾਮਤ, ਆਹ ਜਿਹੜੀਆਂ ਚਾਬੀਆਂ ਨੇ ਸਾਰੀਆਂ ਮੈਨੂੰ ਫੜਾ ਦਿਓ, ਤੁਸੀਂ ਨਾ ਰੱਖੋ ਆਪਣੇ ਕੋਲ, ਕਿਉਂਕਿ ਮੈਂ ਰਾਤ ਦੇ ਸਮਾਨ ਦਿਨ ਬਣਾ ਰਿਹਾ, ਤੇ ਇਹ ਚਾਬੀਆਂ ਜਿਹੜੀਆਂ ਨੇ ਸਾਰੀਆਂ ਤੁਸੀਂ ਮੈਨੂੰ ਦੇ ਦਿਓ।
ਹਾਏ ਕੇ ਹਰਤ ਜਾਂ ਤੁਮ ਸੋਵੋ,
ਤੇ ਜਿੱਥੇ ਘੋੜਾ ਚੋਰੀ ਜਦੋਂ ਹੋਇਆ ਸੀ ਜਿਸ ਸਮੇਂ, ਤੂੰ ਉਸ ਸਮੇਂ ਕਿੱਥੇ ਸਰੈ, ਕਿੱਥੇ ਸੁੱਤਾ ਹੋਇਆ ਸੀ?
ਸੁੱਖ ਤੋਂ ਜਾਏ ਤਾਂ ਥਿਤ ਹੋਵੋ,
ਜਦੋਂ ਘੋੜਾ ਚੋਰੀ ਹੋਇਆ ਦੀ ਰਾਤ ਨੂੰ ਤੂੰ ਉਸ ਵੇਲੇ ਕਿੱਥੇ ਸੁੱਤਾ ਸੀ? ਉੱਥੇ ਜਾ ਕੇ ਸੌਂ ਜਾ ਦੁਬਾਰਾ। ਭਾਈ ਬਿਧੀ ਚੰਦ ਜੀ ਕਹਿੰਦੇ ਉਸੇ ਜਗ੍ਹਾ ਤੇ ਜਦੋਂ ਘੋੜਾ ਚੋਰੀ ਹੋਣ ਸਮੇਂ ਜਿੱਥੇ ਤੂੰ ਸੁੱਤਾ ਸੀ ਉਸੇ ਜਗ੍ਹਾ ਤੇ ਤੂੰ ਜਾ ਦੁਬਾਰਾ ਚਲਾ ਜਾ।
ਅਬ ਮੈਂ ਲਾਗੋ ਕਰਨ ਵਿਚਾਰ,
ਤੁਸੀਂ ਵੀ ਜਿੱਥੇ ਸੋਣਾ ਉੱਥੇ ਸੌਂ ਜਾਓ, ਬਾਹਰੋਂ ਦਰਵਾਜ਼ਾ ਬੰਦ ਕਰਕੇ ਤਾਲਾ ਮਾਰ ਕੇ ਉਹਦੀ ਚਾਬੀ ਵੀ ਮੈਨੂੰ ਦੇ ਦਿਓ, ਤੁਸੀਂ ਵੀ ਅੰਦਰ ਹੀ ਰਹੋ। ਭਾਈ ਬਿਧੀ ਚੰਦ ਜੀ ਕਹਿੰਦੇ ਮੈਂ ਹੁਣੇ ਖੋਜ ਕਰਦਾ, ਹੁਣੇ ਚਾਨਣੇ ਦੇ ਵਿੱਚ ਪ੍ਰਕਾਸ਼ ਵਿੱਚ ਲੱਭਦਾ ਹਾਂ।
ਖੋਜ ਪਾਏ ਤਬ ਕੌ ਪੁਕਾਰ,
ਜਦੋਂ ਮੈਨੂੰ ਖੋਜ ਮਿਲ ਗਈ, ਘੋੜੇ ਦਾ ਟਿਕਾਣਾ ਪਤਾ ਲੱਗ ਗਿਆ, ਤੇ ਮੈਂ ਤੁਹਾਨੂੰ ਆਵਾਜ਼ ਮਾਰ ਕੇ ਬੁਲਾ ਲਵਾਂਗਾ।
ਕੋ ਲਾਗਿਓ ਬੜ ਚੋਰ ਹਠੀਲਾ,
ਮੈਨੂੰ ਪਤਾ ਲੱਗ ਜਾਏਗਾ ਵੀ ਕਿਹੜਾ ਇਹੋ ਜਿਹਾ ਹਠੀਲਾ ਚੋਰ ਹੈ ਜਿਹਨੇ ਏਡੀ ਵੱਡੀ ਚੋਰੀ ਕੀਤੀ ਹੈ।
ਖੋਜਤ ਖੋਜ ਖੋਜ ਲਾਗਤੀ ਢੀਲਾ,
ਮੈਨੂੰ ਖੋਜ ਕਰਦਿਆਂ ਇੰਨੀ ਢਿੱਲ ਲੱਗ ਰਹੀ ਹੈ, ਮੈਨੂੰ ਇੰਨਾ ਜ਼ੋਰ ਲੱਗ ਰਿਹਾ ਮੇਰਾ ਤਾਣ ਲੱਗ ਰਿਹਾ ਵੀ ਇਹੋ ਜਿਹਾ ਕਿਹੜਾ ਚੋਰ ਆ ਜਿਹੜਾ ਚੋਰੀ ਕਰਕੇ ਲੈ ਕੇ ਗਿਆ ਘੋੜਾ।
ਮੁਰਸ਼ਿਦ ਹੀ ਅਬ ਬਿਲ ਮਾਵੈ।
ਹੁਣ ਮੈਨੂੰ ਏਦਾਂ ਲੱਗਦਾ ਵੀ ਜਿਹੜਾ ਚੋਰ ਘੋੜਾ ਲੈ ਕੇ ਗਿਆ ਨਾ, ਉਹਦਾ ਮੁਰਸ਼ਿਦ ਬੜਾ ਬਲੀ ਹੈ, ਜਿਹਦੇ ਕਰਕੇ ਮੈਨੂੰ ਪਤਾ ਨਹੀਂ ਲੱਗ ਰਿਹਾ ਵੀ ਘੋੜਾ ਕਿਹੜਾ ਚੋਰ ਲੈ ਕੇ ਗਿਆ। ਉਹਦਾ ਜਿਹੜਾ ਮੁਰਸ਼ਿਦ ਹੈ ਨਾ, ਲੱਗਦਾ ਉਹ ਬੜਾ ਬਲੀ ਹੈ।
ਪਰੇ ਨਿਸਾ ਕਾਰਜ ਬਣ ਜਾਵੇ।
ਮੁਰਸ਼ਿਦ ਹੀ ਹੁਣ ਦੇਰੀ ਲਾ ਰਿਹਾ, ਇਸ ਕਰਕੇ ਰਾਤ ਹੋਣ ਦੇ ਨਾਲ ਹੀ ਇਹ ਸਾਰਾ ਕੰਮ ਬਣ ਸਕਦਾ।
ਸੁਣਤ ਸ਼ਾਹ ਗਮਨਿਓ ਨਿਜ ਬਾਰੇ।
ਬਾਦਸ਼ਾਹ ਨੇ ਜਦੋਂ ਭਾਈ ਬਿਧੀ ਚੰਦ ਦੇ ਬਚਨ ਸੁਣੇ, ਸੁਣ ਕੇ ਉਸੇ ਵੇਲੇ ਬਾਦਸ਼ਾਹ ਜਿੱਥੇ ਰਾਤ ਆਰਾਮ ਕਰਦਾ ਸੀ ਨਾ, ਜਦੋਂ ਘੋੜਾ ਚੋਰੀ ਹੋਇਆ ਜਿਸ ਜਗ੍ਹਾ ਤੇ ਸੀ, ਉੱਥੇ ਹੀ ਬਾਦਸ਼ਾਹ ਚਲਾ ਗਿਆ।
ਥਿਰਿਓ ਬੁਰਜ ਸੰਮਨ ਕੀ ਬਾਰੇ।
ਜਿਹੜਾ ਸੰਮਨ ਬੁਰਜ ਕਹਿੰਦੇ ਨੇ ਉਹਨੂੰ, ਸੰਮਨ ਬੁਰਜ ਦੇ ਵਿੱਚ ਜਾ ਕੇ ਬਾਦਸ਼ਾਹ ਟਿਕ ਗਿਆ।
ਗੁਰਮਾਇਆ ਐਸੇ ਫਰਮਾਏ, ਤਥਾ ਕਰੈ ਸਭ ਜਥਾ ਬਤਾਏ।
ਸਤਿਗੁਰਾਂ ਦੀ ਮਾਇਆ ਨੇ ਇਹੋ ਜਿਹਾ ਪਰਮਾਇਆ, ਇਹੋ ਜਿਹਾ ਇਹਨਾਂ ਦੀ ਮੱਤ ਤੇ ਪੜਦਾ ਪਾਇਆ, ਜਿਵੇਂ ਜਿਵੇਂ ਭਾਈ ਬਿਧੀ ਚੰਦ ਜੀ ਕਹਿੰਦੇ ਰਹੇ ਉਸੇ ਤਰ੍ਹਾਂ ਕਰਦੇ ਰਹੇ। ਇਹਨਾਂ ਨੇ ਕਿਸੇ ਨੇ ਕੋਈ ਨਾਂਹ ਨੁੱਕਰ ਨਹੀਂ ਕੀਤੀ ਵੀ ਅਸੀਂ ਏਦਾਂ ਨਹੀਂ ਕਰ ਸਕਦੇ ਜੀ, ਬਾਹਰੋਂ ਬਾਦਸ਼ਾਹ ਨੂੰ ਕਿਵੇਂ ਤਾਲਾ ਲਾਈਏ ਜਾਂ ਹੋਰ ਜਿਹੜੇ ਸਿਪਾਹੀ ਨੇ ਉਹਨਾਂ ਨੂੰ ਕਿਵੇਂ ਤਾਲਾ ਲਾਈਏ, ਕਿਸੇ ਨੇ ਨਾਂਹ ਨੁੱਕਰ ਨਹੀਂ ਕੀਤੀ। ਜਿਵੇਂ ਭਾਈ ਸਾਹਿਬ ਕਹਿੰਦੇ ਰਹੇ ਉਸੇ ਤਰ੍ਹਾਂ ਇਹਨਾਂ ਨੇ ਸਾਰਿਆਂ ਨੇ ਗੱਲ ਮੰਨ ਲਈ।
ਦਰੋਗਾ ਆਪਣੇ ਠਿਕਾਨੇ,
ਜਿਹੜਾ ਦਰੋਗਾ ਸੀ ਉਹ ਵੀ ਆਪਣੀ ਜਗ੍ਹਾ ਤੇ ਅੰਦਰ ਜਾ ਕੇ ਟਿਕ ਗਿਆ।
ਹਾਂ ਕੁਲਫਦੀਨ ਉਸ ਨਿਜ ਪਾਨੇ।
ਤੇ ਕਹਿੰਦੇ ਬਾਦਸ਼ਾਹ ਦੇ ਕਿਲੇ ਨੂੰ ਵੀ ਦਰਵਾਜੇ ਨੂੰ ਤਾਲਾ ਲਾ ਦਿੱਤਾ, ਜਿੱਥੇ ਦਰੋਗਾ ਸੀ ਸਿਪਾਹੀ ਸੀ ਉਹ ਜਿਹੜਾ ਦਰਵਾਜਾ ਸੀ ਉਹਨੂੰ ਭਾਈ ਬਿਧੀ ਚੰਦ ਨੇ ਆਪ ਆਪਣੇ ਹੱਥੀ ਤਾਲਾ ਲਾਇਆ ਵੀ ਤੁਸੀਂ ਵੀ ਇੱਥੇ ਅੰਦਰ ਵੜੇ ਰਹੋ, ਬਾਹਰ ਨਹੀਂ ਨਿਕਲਣਾ, ਕਿਸੇ ਨੇ ਰਾਤ ਦਾ ਪਹਿਰਾ ਬਣਾਉਣਾ ਆਪਾਂ ਦਿਨੇ। ਏਦਾਂ ਦੀ ਗੱਲ ਕਰਦਿਆਂ ਭਾਈ ਸਾਹਿਬ ਨੇ ਆਪ ਆਪਣੇ ਹੱਥੀ ਤਾਲਾ ਮਾਰਿਆ।
ਪੌਰ ਕੋ ਪੌਰ, ਦੁਰਗ ਕੋ ਪੌਰ, ਕੁਲਫ ਦੀਏ ਇਤਿਆਦਕ ਔਰ।
ਲਾਹੌਰ ਸ਼ਹਿਰ ਦੇ ਜਿਹੜੇ ਵੱਡੇ ਦਰਵਾਜ਼ਿਆਂ ਦੇ ਤਾਲਿਆਂ ਦੀ ਚਾਬੀ ਸੀ, ਫਿਰ ਜਿਹੜੇ ਕਿਲੇ ਦੇ ਦਰਵਾਜ਼ੇ ਨੇ ਉਹਨਾਂ ਦੀਆਂ ਜਿਹੜੀਆਂ ਚਾਬੀਆਂ ਹਨ ਸਾਰੇ ਦਰਵਾਜ਼ਿਆਂ ਦੀਆਂ,
ਬਿੰਦ ਕਲੀਦ ਬਿਧੀ ਚੰਦ ਲੀਨ,
ਸਾਰੀਆਂ ਚਾਬੀਆਂ ਭਾਈ ਬਿਧੀ ਚੰਦ ਜੀ ਨੇ ਆਪ ਲੈ ਲਈਆਂ।
ਆਏ ਜੇ ਮੈਂ ਸਮਤ ਪਰਬੀਨ,
ਉਹ ਚਾਬੀਆਂ ਸਾਰੀਆਂ ਲੈ ਕੇ ਭਾਈ ਬਿਧੀ ਚੰਦ ਨੇ ਆਪਣੀ ਜੇਬ ਚ ਪਾ ਲਈਆਂ।
ਪੌਨ ਪੌਨ ਮੈਂ ਸਭ ਨਰ ਮੌਨ,
ਸ਼ਹਿਰ ਦੇ ਵਿੱਚ ਲੋਕ ਸੀ ਉਹਨਾਂ ਨੂੰ ਸਾਰਿਆਂ ਨੂੰ ਕਿਹਾ ਸੀ ਵੀ ਕਿਸੇ ਨੇ ਬੋਲਣਾ ਨੀ, ਉੱਚੀ ਆਵਾਜ਼ ਨੀ ਆਉਣੀ ਚਾਹੀਦੀ, ਤੇ ਕਹਿੰਦੇ ਸਾਰੇ ਸ਼ਹਿਰ ਵਿੱਚ ਏਦਾਂ ਸ਼ਾਂਤੀ ਵਰਤ ਗਈ ਜਿਵੇਂ ਸੁਸਰੀ ਸੁਣਦੀ ਹੈ ਨਾ, ਏਦਾਂ ਸੌ ਗਏ ਮਾਨੋ ਸਾਰੇ, ਕਿਤੋਂ ਵੀ ਆਵਾਜ਼ ਨਹੀਂ ਆ ਰਹੀ, ਜਿਵੇਂ ਰਾਤ ਨੂੰ ਆਵਾਜ਼ ਨਹੀਂ ਨਾ ਆਉਂਦੀ, ਏਦਾਂ ਰਾਤ ਦੇ ਸਮਾਨ ਦਿਨ ਦੇ ਸਮੇਂ ਰਾਤ ਦਾ ਪਹਿਰਾ ਬਣ ਗਿਆ।
ਯਾਤ ਰਾਤ ਤੇ ਕਹਿ ਨ ਕੌਣ,
ਤੇ ਬਾਦਸ਼ਾਹ ਦਾ ਡਰ ਹੈ, ਬਾਦਸ਼ਾਹ ਦੇ ਡਰ ਕਰਕੇ ਕੋਈ ਉੱਚਾ ਕੁਸਕਦਾ ਤੱਕ ਨਹੀਂ।
ਖੋਜ ਤੁਰੰਗਮ ਕੋ ਨਿਕਸਾਵੈ, ਇਮਲਖ ਫਿਰੇ ਨਾ ਬਾਹਰ ਆਵੈ।
ਲੋਕ ਸੀ ਸਾਰੇ ਆਪਣੇ ਘਰਾਂ ਚ ਟਿਕ ਗਏ ਇਸ ਕਰਕੇ ਕਿਉਂਕਿ ਸਾਰਿਆਂ ਨੂੰ ਪਤਾ ਸੀ ਕਿ ਬਾਦਸ਼ਾਹ ਆਪਣੇ ਘੋੜੇ ਦੀ ਖੋਜ ਕਰਾ ਰਿਹਾ, ਘੋੜੇ ਬਾਰੇ ਲੱਭਿਆ ਜਾ ਰਿਹਾ ਵੀ ਘੋੜਾ ਇਸ ਵੇਲੇ ਕਿੱਥੇ ਹੈ, ਇਸ ਕਰਕੇ ਕੋਈ ਵੀ ਬੰਦਾ ਆਪਣੇ ਘਰੋਂ ਬਾਹਰ ਨਹੀਂ ਨਿਕਲਿਆ, ਸਾਰੇ ਦਰਵਾਜ਼ੇ ਬੰਦ ਕਰਕੇ ਆਪੋ ਆਪਣੇ ਘਰਾਂ ਚ ਟਿਕੇ ਰਹੇ।
ਕਹਿਤ ਸੁਣਤੇ ਮਸੰਧਿਆ ਪਏ,
ਇਹਨਾਂ ਇਹ ਗੱਲਾਂ ਬਾਤਾਂ ਕਰਦਿਆਂ ਸੰਧਿਆ ਦਾ ਸਮਾਂ ਹੋ ਗਿਆ, ਸੰਧਿਆ ਦਾ ਸਮਾਂ ਆ ਬਣਿਆ।
ਬੋਲੇ ਉਸ਼ਾ ਕੁਛ ਕਰਿਤ ਆਏ,
ਬਾਦਸ਼ਾਹ ਥੋੜਾ ਜਿਹਾ ਗੁੱਸੇ ਵਿੱਚ ਆਇਆ ਵੀ ਸਾਰਾ ਦਿਨ ਹੋ ਗਿਆ ਇਹਨੂੰ ਲੱਗੇ ਨੂੰ, ਹਜੇ ਤੱਕ ਦੱਸਿਆ ਹੀ ਨਹੀਂ, ਜਦੋਂ ਸ਼ਾਮ ਦਾ ਸਮਾਂ ਹੋ ਗਿਆ ਤੇ ਬਾਦਸ਼ਾਹ ਨੂੰ ਉਸ ਵੇਲੇ ਥੋੜਾ ਜਿਹਾ ਗੁੱਸਾ ਆਇਆ।
ਕਿਉਂ ਨਾ ਅਬਲੋ ਖੋਜ ਨਿਕਾਸਤ,
ਉਹਨੇ ਆਪਣੇ ਬੁਰਜ ਵਿੱਚੋਂ ਬਾਰੀ ਚੋਂ ਵੇਖਦਾ ਸੀ ਖੜਾ, ਬਾਹਰੋਂ ਤਾਂ ਤਾਲਾ ਲੱਗਾ ਹੋਇਆ ਸੀ, ਬਾਰੀ ਚ ਖਲੋਤਾ ਭਾਈ ਬਿਧੀ ਚੰਦ ਨੂੰ ਵੇਖ ਕੇ ਆਵਾਜ਼ ਮਾਰ ਕੇ ਕਹਿੰਦਾ, ਉਹ ਭਾਈ ਖੋਜੀਆ ਕਿਉਂ ਦੇਰੀ ਲਾ ਰਿਹਾ, ਹੁਣ ਲੱਭਦਾ ਕਿਉਂ ਨਹੀਂ।
ਬਿਤੇ ਜਾਮ ਇਮ ਗਿਣਤ ਵਿਚਾਰਤ,
ਤੈਨੂੰ ਇੱਕ ਪਹਿਰ ਤਾਂ ਗਿਣਤੀਆਂ ਗਿਣਦੀ ਬਤੀਤ ਹੋ ਗਿਆ, ਇੱਕ ਪਹਿਰ ਤਾਂ ਤੂੰ ਇਸੇ ਤਰ੍ਹਾਂ ਹੀ ਕੱਢ ਦਿੱਤਾ।
ਬਿਧੀ ਚੰਦ ਤਬ ਬਾਕ ਬਖਾਨੇ, ਹਜ਼ਰਤ ਜੀ ਅਬ ਦੇਰ ਨ ਜਾਣੇ।
ਭਾਈ ਬਿਧੀ ਚੰਦ ਜੀ ਨੇ ਆਵਾਜ਼ ਮਾਰ ਕੇ ਉੱਚੀ ਬੋਲੇ, ਸਾਹਮਣੇ ਨੇੜੇ ਹੀ ਸੀ ਨਾ ਕਿਲੇ ਦੇ ਵਿੱਚ ਸੰਮਣ ਬੁਰਗ ਦੇ ਵਿੱਚ ਬਾਦਸ਼ਾਹ, ਕਹਿੰਦੇ ਬਾਦਸ਼ਾਹ ਸਲਾਮਤ, ਬਸ ਹੁਣ ਦੇਰੀ ਨਾ ਸਮਝੋ, ਹੁਣ ਨੀ ਦੇਰੀ ਲੱਗਣ ਲੱਗੀ।
ਮੋਹੇਰੇ ਦੇ ਸ਼ੁੱਧ ਸਭ ਹੋਏ ਆਏ।
ਮੇਰੇ ਹਿਰਦੇ ਚ ਸਾਰੀ ਖਬਰ ਲੱਗ ਗਈ ਹੈ, ਮੈਨੂੰ ਸਾਰੀ ਸੋਝੀ ਹੋ ਚੁੱਕੀ ਹੈ।
ਤਸਕਰ ਨਾਮ ਨਾ ਜਾਣੇ ਹੋ ਜਾਏ।
ਬਸ ਹੁਣ ਪਤਾ ਲੱਗ ਗਿਆ ਘੋੜਾ ਕਿੱਥੇ ਹੈ, ਕਿਹੜੇ ਸ਼ਹਿਰ ਵਿਚ ਹੈ, ਵੀ ਮੈਨੂੰ ਪਤਾ ਲੱਗ ਗਿਆ। ਬਸ ਜਿਹੜਾ ਚੋਰ ਲੈ ਕੇ ਗਿਆ ਉਹਦਾ ਨਾਂ ਨੀ ਪਤਾ ਲੱਗ ਰਿਹਾ। ਭਾਈ ਸਾਹਿਬ ਨੇ ਫਿਰ ਅੱਗੇ ਹੋਰ ਗੱਲ ਲਮਕਾਉਣ ਵਾਸਤੇ ਵੀ ਜਿਹੜਾ ਚੋਰ ਲੈ ਕੇ ਗਿਆ ਉਹ ਚੋਰ ਦਾ ਨਾਂ ਪਤਾ ਲਾ ਰਿਹਾ, ਵੀ ਉਹ ਚੋਰ ਦਾ ਨਾਂ ਕੀ ਹੈ।
ਜਬ ਲੋ ਨਾਮ ਨਾ ਜਾਏ ਬਖਾਨੋ।
ਜਦੋਂ ਤੱਕ ਮੈਂ ਉਹ ਚੋਰ ਦਾ ਨਾਂ ਨਹੀਂ ਦੱਸਦਾ,
ਤਬ ਲੋ ਨਿਜ ਵਿਦਿਆ ਲਘੂ ਮਾਨੋ,
ਉਦੋਂ ਤੱਕ ਮੇਰੀ ਵਿਦਿਆ ਦੀ ਹਾਨੀ ਹੈ, ਇਹਦੇ ਚ ਮੇਰਾ ਨੁਕਸਾਨ ਹੈ ਕਿ ਬਾਦਸ਼ਾਹ ਤੂੰ ਮੇਰੇ ਤੇ ਇੰਨਾ ਭਰੋਸਾ ਕਰੇ ਤੇ ਮੈਂ ਤੈਨੂੰ ਚੋਰ ਦਾ ਨਾਂ ਵੀ ਨਾ ਦੱਸ ਸਕਾਂ। ਫਿਰ ਮੇਰੀ ਵਿਦਿਆ ਕਾਹਦੀ ਵਿਦਿਆ ਹੋਈ, ਇਹਦੇ ਵਿੱਚ ਮੇਰੀ ਵਿਦਿਆ ਦੀ ਲਘੂਤਾ ਹੀ ਹੋਵੇਗੀ।
ਜਿਸ ਬਿਦ ਗਯੋ ਅਹੈ ਜੈ ਘੋੜਾ,
ਜਿਵੇਂ ਘੋੜਾ ਗਿਆ ਜਿਸ ਜਗ੍ਹਾ ਤੇ ਗਿਆ ਹੈ,
ਜਾਨ ਲੀਨ ਮਨ ਮਾਨਿਓ ਮੇਰਾ,
ਉਹ ਸਭ ਕੁਝ ਮੈਂ ਜਾਣ ਲਿਆ ਤੇ ਮੇਰਾ ਮਨ ਉਸ ਗੱਲ ਨੂੰ ਮੰਨ ਵੀ ਚੁੱਕਾ, ਰਾਜੀ ਵੀ ਹੋ ਚੁੱਕਾ ਹੈ।
ਕਥਨ ਅਹੈ ਇਹ ਗਿਣਤੀ ਕਾਮ,
ਪਰ ਆਹ ਜਿਹੜਾ ਗਿਣਤੀਆਂ ਮਿਣਤੀਆਂ ਦਾ ਕੰਮ ਹੈ ਨਾ ਬਾਦਸ਼ਾਹ, ਇਹ ਬੜਾ ਔਖਾ ਹੈ। ਤੁਹਾਡੇ ਭਾਣੇ ਤਾਂ ਮੈਂ ਓਦਾਂ ਹੀ ਉਂਗਲਾਂ ਕੋਟੇ ਗਿਣ ਰਿਹਾ, ਪਰ ਇਹ ਬੜਾ ਔਖਾ ਕੰਮ ਹੈ, ਹਰ ਇੱਕ ਨੂੰ ਨਹੀਂ ਆਉਂਦਾ, ਇਹ ਬੜਾ ਔਖਾ ਕੰਮ ਹੈ।
ਤੁਮ ਕੀਜੈ ਸੁਖ ਸੰਗ ਆਰਾਮ,
ਤੁਸੀਂ ਆਰਾਮ ਕਰੋ ਬਾਦਸ਼ਾਹ ਸਲਾਮਤ, ਤੁਹਾਨੂੰ ਮੈਂ ਖਬਰ ਦੇ ਕੇ ਜਾਵਾਂਗਾ। ਏਦਾਂ ਨਹੀਂ ਜਾਂਦਾ ਮੈਂ ਤੁਹਾਡੇ ਕੋਲੋਂ, ਤੁਹਾਨੂੰ ਪੂਰੀ ਤਸੱਲੀ ਕਰਾ ਕੇ ਦੱਸ ਕੇ ਜਾਵਾਂਗਾ, ਤੁਸੀਂ ਬਸ ਆਰਾਮ ਕਰੋ।
ਚਾਰ ਘੜੀ ਕੇ ਜਾਮ ਬਿਤਾਓ, ਨਾਮ ਠਾਮ ਤੁਮ ਪਾਸ ਬਤਾਓ।
ਬਸ ਚਾਰ ਕ ਘੜੀਆਂ ਹੋਰ ਲੰਘ ਲੈਣ ਦਿਓ, ਤੇ ਚਾਰ ਕ ਘੜੀਆਂ ਹੋਰ ਸਮਾਂ ਲੰਘ ਜੇ, ਜਦੋਂ ਥੋੜਾ ਜਿਹਾ ਹਨੇਰਾ ਪੈ ਜਾਏਗਾ ਨਾ, ਥੋੜਾ ਥੋੜਾ ਹਨੇਰਾ ਪੈ ਜਾਏਗਾ ਸਾਰੇ ਪਾਸੇ, ਫਿਰ ਮੈਂ ਤੁਹਾਨੂੰ ਨਾਂ ਜਗ੍ਹਾ ਸਭ ਕੁਝ ਦੱਸ ਦੇਵਾਂਗਾ।
ਭਈ ਨਿਸਾ ਪਸਰਿਓ ਅੰਧਕਾਰਾ,
ਕਹਿੰਦੇ ਇੰਨੇ ਨੂੰ ਗੱਲਾਂ ਬਾਤਾਂ ਕਰਦਿਆਂ ਹੋਰ ਕਾਫੀ ਸਮਾਂ ਲੰਘ ਗਿਆ ਤੇ ਹਨੇਰਾ ਪੈ ਗਿਆ, ਥੋੜਾ ਥੋੜਾ ਹਨੇਰਾ ਚਾਰੇ ਪਾਸੇ ਪਸਰ ਗਿਆ।
ਲਖਿਓ ਸ਼ਾਏ ਖੋਜੀ ਭਾਰਾ,
ਬਾਦਸ਼ਾਹ ਵੀ ਸੋਚਦਾ ਲੱਗਦਾ ਕੋਈ ਚੰਗਾ ਵਧੀਆ ਖੋਜੀ ਆ, ਵੇਖੋ ਸਵੇਰ ਦਾ ਲੱਗਾ, ਕੋਈ ਪੱਕਾ ਟਿਕਾਣਾ ਹੀ ਲੱਭ ਕੇ ਦੱਸੇਗਾ।
ਜੇਕਰ ਥਾਨਰੋ ਨਾਮ ਬਤਾਵੇ, ਤੋ ਮੇਰੋ ਹੈ ਕਹੂ ਨ ਜਾਵੇ।
ਇਹਨੇ ਮੈਨੂੰ ਥਾਂ ਦੱਸ ਦਿੱਤੀ, ਚੋਰ ਦਾ ਨਾਂ ਦੱਸ ਦਿੱਤਾ, ਫਿਰ ਨੀ ਮੇਰਾ ਘੋੜਾ ਕਿਤੇ ਜਾਂਦਾ, ਫਿਰ ਮੇਰਾ ਘੋੜਾ ਮੈਨੂੰ ਜ਼ਰੂਰ ਮਿਲੇਗਾ।
ਆਪਣੋ ਕੋਪ ਨਿਕਾਰੋ ਸਾਰਾ,
ਫਿਰ ਜੇ ਮੈਨੂੰ ਪਤਾ ਲੱਗ ਗਿਆ ਨਾ ਮੇਰਾ ਘੋੜਾ ਕਿੱਥੇ ਹੈ, ਫਿਰ ਮੈਂ ਆਪਣਾ ਪੂਰਾ ਗੁੱਸਾ ਉਹਦੇ ਤੇ ਕੱਢਾਂਗਾ, ਪੂਰਾ ਰੋਸ ਉਹਦੇ ਤੇ ਕੱਢਾਂਗਾ।
ਐਸੋ ਹੋਏ ਪ੍ਰਾਨ ਦਿਓ ਮਾਰਾ,
ਕਿਹੋ ਜਿਹਾ ਵੀ ਹੋਵੇ ਮੈਂ ਜਾਨੋ ਮਾਰ ਮੁਕਾਵਾਂਗਾ ਉਹਨੂੰ ਜਿਹੜਾ ਮੇਰਾ ਘੋੜਾ ਲੈ ਕੇ ਗਿਆ ਜਾਂ ਜਿਹਦੇ ਕੋਲ ਮੇਰਾ ਘੋੜਾ ਇਸ ਵੇਲੇ ਹੈ।
ਤੂਸ਼ਣ ਹੋਏ ਪ੍ਰਤੀਖਤ ਫੇਰ,
ਕਹਿੰਦੇ ਫਿਰ ਮੈਂ ਇਹਦੇ ਵਾਸਤੇ ਹੁਣ ਉਡੀਕ ਕਰ ਲੈਂਦਾ ਹਾਂ।
ਅਚਰਜ ਵਰਤੈ ਹਿਰਦੈ ਵਡੇਰ,
ਏਦਾਂ ਚੁੱਪ ਕਰਕੇ ਉਡੀਕਣ ਲੱਗਾ ਬਾਦਸ਼ਾਹ, ਅਸਚਰਜ ਹੋ ਕੇ ਬਾਹਰ ਕਦੇ ਬਹਿ ਜਾਂਦਾ ਪਲਗੇ ਤੇ, ਕਦੇ ਬਾਹਰ ਆ ਕੇ ਬਾਰੀ ਚੋਂ ਵੇਖਣ ਲੱਗ ਪੈਂਦਾ ਵੀ ਖੋਜੀ ਕੀ ਕਰ ਰਿਹਾ। ਕਹਿੰਦੇ ਏਦਾਂ ਬੈਠਦਿਆਂ ਉਡੀਕ ਕਰ ਰਿਹਾ।
ਕੈਤ ਸੁਨਤ ਲਾਰਾ ਇਮਦੇਤ,
ਜਦੋਂ ਗੱਲ ਕਰਦਾ ਭਾਈ ਸਾਹਿਬ ਕੋਈ ਨਾ ਕੋਈ ਲਾਰਾ ਲਾ ਦੇ। ਕਹਿੰਦੇ ਬਸ ਲੱਗ ਗਿਆ ਪਤਾ, ਪਹਿਲੇ ਅੱਖਰ ਦਾ ਲੱਗ ਗਿਆ ਔਰ ਦੂਜੇ ਦਾ ਲਾ ਰਿਹਾ ਵੀ ਉਹਦੇ ਨਾਂ ਦਾ ਦੂਜਾ ਅੱਖਰ ਕੀ ਹੈ। ਏਦਾਂ ਲਾਰਾ ਕੋਈ ਨਾ ਕੋਈ ਗੱਲਾਂ ਕਰਦਿਆਂ ਭਾਈ ਬਿਧੀ ਚੰਦ ਜੀ ਲਾਈ ਜਾ ਰਹੇ ਨੇ।
ਉਤ ਪਇਓ ਤਵ ਰੀਤ ਸੁਚੇਤ,
ਭਾਈ ਸਾਹਿਬ ਹੁਣ ਪੂਰਨ ਤੌਰ ਤੇ ਸੁਚੇਤ ਹੋ ਗਏ, ਜਦੋਂ ਹਨੇਰਾ ਪੈ ਗਿਆ ਨਾ ਬਿਲਕੁਲ, ਕਿਉਂਕਿ ਭਾਈ ਸਾਹਿਬ ਵੀ ਉਡੀਕ ਕਰ ਰਹੇ ਸੀ ਹਨੇਰੇ ਦੀ ਵੀ ਜਦੋਂ ਹਨੇਰਾ ਪੈ ਜਾਏ ਉਦੋਂ ਹੀ ਨਿਕਲਾਂਗੇ। ਭਾਈ ਸਾਹਿਬ ਨੇ ਵੇਖਿਆ ਜਦੋਂ ਸਾਰੇ ਪਾਸੇ ਹਨੇਰਾ ਪੈ ਗਿਆ,
ਰੇਸ਼ਮ ਡੋਰ ਬਧਿਓ ਸ਼ੁਭ ਘੋੜਾ,
ਜਿਹੜਾ ਦੂਜਾ ਘੋੜਾ ਸੀ ਨਾ ਕਾਠੀ ਉਹਦੇ ਤੇ ਪਾਈ ਹੋਈ, ਲਗਾਮ ਉਹਨੂੰ ਪਾ ਕੇ ਤਿਆਰ ਕਰਕੇ ਖੜਾ ਕੀਤਾ ਹੋਇਆ, ਰੇਸ਼ਮ ਦੀ ਡੋਰ ਨਾਲ ਉਹ ਘੋੜਾ ਬੰਨਿਆ ਹੋਇਆ ਸੀ।
ਗੰਟ ਛੋੜ ਤੁਰਨ ਬਦ ਜੋਰਾ,
ਭਾਈ ਸਾਹਿਬ ਨੇ ਉਹ ਰੇਸ਼ਮ ਦੀ ਜਿਹੜੀ ਡੋਰ ਸੀ ਉਹ ਕਿੱਲੇ ਨਾਲੋਂ ਖੋਲੀ, ਉਹ ਘੋੜਾ ਖੋਲ ਲਿਆ ਕਿੱਲੇ ਨਾਲੋਂ, ਤੇ ਦੂਜਾ ਘੋੜਾ ਗੁਲਬਾਗ ਉਹ ਕਿੱਲੇ ਦੇ ਨਾਲੋਂ ਖੋਲ ਕੇ ਜ਼ੋਰ ਨਾਲ ਬਾਹਰ ਲੈ ਕੇ ਆਏ।
ਖਟ ਗੁਰਨ ਕੋ ਨਾਮ ਪ੍ਰਕਾਸ਼, ਹੱਥ ਜੋੜ ਕੀਨਸ ਅਰਦਾਸ,
ਘੋੜਾ ਬਾਹਰ ਲੈ ਆਏ ਵਿਹੜੇ ਦੇ ਵਿੱਚ ਬਾਦਸ਼ਾਹ ਦੇ ਸਾਹਮਣੇ ਅੱਖਾਂ ਦੇ, ਉਧਰ ਦਰੋਗਾ ਵੱਖਰਾ ਵੇਖ ਰਿਹਾ ਬੰਦ ਅੰਦਰ, ਸਾਰੇ ਵੇਖ ਰਹੇ ਸੀ, ਤੇ ਘੋੜਾ ਬਾਹਰ ਵਿਹੜੇ ਦੇ ਵਿੱਚ ਅਜਰ ਚ ਭਾਈ ਸਾਹਿਬ ਲੈ ਆਏ। ਛੇ ਗੁਰੂਆਂ ਦਾ ਨਾਂ ਲੈ ਕੇ ਮਨ ਹੀ ਮਨ ਅਰਦਾਸ ਕੀਤੀ, ਧੰਨ ਗੁਰੂ ਨਾਨਕ ਸਾਹਿਬ, ਗੁਰੂ ਅੰਗਦ ਦੇਵ ਸਾਹਿਬ, ਸ਼੍ਰੀ ਗੁਰੂ ਅਮਰਦਾਸ, ਗੁਰੂ ਰਾਮਦਾਸ, ਗੁਰੂ ਅਰਜਨ ਸਾਹਿਬ, ਮੇਰੇ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ। ਛਿਆਂ ਗੁਰੂਆਂ ਦੇ ਨਾਂ ਲੈ ਕੇ ਭਾਈ ਸਾਹਿਬ ਨੇ ਅਰਦਾਸ ਕੀਤੀ,
ਆਪਣਾ ਕਾਰਜ ਆਪ ਬਣਾਵੋ, ਦਾਸ ਜਾਨ ਮੋਇ ਜਸ ਬਿਦਤਾਵੋ।
ਘੋੜੇ ਦੀ ਲਗਾਮ ਫੜੀ ਹੋਈ ਹੈ ਹੱਥ ਚ, ਅਰਦਾਸ ਕਰ ਰਹੇ ਨੇ, ਮਹਾਰਾਜ ਤੁਸੀਂ ਆਪਣਾ ਕਾਰਜ ਆਪ ਹੀ ਬਣਾ ਰਹੇ ਹੋ, ਮੈਨੂੰ ਤਾਂ ਸਿਰਫ ਆਪਣਾ ਦਾਸ ਜਾਣ ਕੇ ਮੇਰਾ ਜਸ ਪ੍ਰਤੱਖ ਕਰ ਰਹੇ ਹੋ, ਅਸਲ ਵਿੱਚ ਇਹ ਤੁਹਾਡਾ ਕੰਮ ਹੈ, ਤੁਸੀਂ ਆਪ ਹੀ ਕਰ ਰਹੇ ਹੋ।
ਇਮ ਕਹਿ ਧਰਨੀ ਪਰ ਸਿਰ ਧਰਿਓ,
ਇਦਾਂ ਕਹਿ ਕੇ ਭਾਈ ਬਿਧੀ ਚੰਦ ਜੀ ਨੇ ਜ਼ਮੀਨ ਤੇ ਮੱਥਾ ਟੇਕਿਆ,
ਬਹੁਰ ਪ੍ਰਣਾਮ ਤੁਰੰਗ ਪੱਗ ਕਰਿਓ,
ਘੋੜੇ ਦੇ ਪੈਰਾਂ ਨੂੰ ਮੱਥਾ ਟੇਕਿਆ ਹੈ,
ਚਰਨ ਰਕਾਵ ਸਿਮਰ ਸਤਨਾਮ ਭਇਓ ਅਰੂਡਨ ਹੈ ਅਬਰਾਮ।
ਘੋੜੇ ਦੀ ਜਿਹੜੀ ਰਕਾਬ ਸੀ ਨਾ, ਉਹਦੇ ਚ ਪੈਰ ਪਾਇਆ, ਰਕਾਬ ਚ ਪੈਰ ਪਾ ਕੇ ਰਸਨਾ ਤੋਕਿਆ, ਸਤਨਾਮ
ਸ੍ਰੀ ਵਾਹਿਗੁਰੂ
ਵਾਹਿਗੁਰੂ ਕਹਿ ਕੇ ਵਾਹਿਗੁਰੂ ਕਹਿ ਕੇ ਭਾਈ ਸਾਹਿਬ ਜੀ ਘੋੜੇ ਤੇ ਸਵਾਰ ਹੋਏ ਹਨ।
ਇਤੇ ਉਤ ਫੇਰਿਓ ਕੀਨ ਸਤੁੰਦ,
ਸਵਾਰ ਹੋ ਕੇ ਨਾ ਘੋੜੇ ਤੇ ਕਦੇ ਸੱਜੇ ਫੇਰਦੇ ਨੇ, ਕਦੇ ਖੱਬੇ ਫੇਰਦੇ ਨੇ, ਵਿਹੜੇ ਦੇ ਵਿੱਚ ਹੀ ਘੋੜੇ ਨੂੰ ਫੇਰਨ ਲੱਗੇ।
ਉੱਠ ਪਾਇਨ ਤੇ ਸ਼ਬਦ ਬਿਲੰਦ,
ਘੋੜਾ ਜਦੋਂ ਚੱਲਦਾ ਉਹਦੇ ਪੈਰਾਂ ਦੇ ਨਾਲ ਬੜੀ ਆਵਾਜ਼ ਉੱਠਦੀ, ਕਿਉਂਕਿ ਸ਼ਾਂਤੀ ਵਰਤੀ ਹੋਈ ਸੀ ਬਿਲਕੁਲ ਹੀ, ਸਾਰੇ ਚੁੱਪ ਖੜੇ ਖੜੇ ਵੇਖ ਰਹੇ ਸਨ, ਤੇ ਕਹਿੰਦੇ ਘੋੜੇ ਦੇ ਪੌੜਾਂ ਦੇ ਨਾਲ ਆਵਾਜ਼ ਆਉਂਦੀ ਹੈ,
ਸ਼ਾਜਾ ਸੁਨ ਉੱਚ ਉਚਾਰਾ ਕੋ ਹੈ ਖੋਲਿਓ ਬਲ ਗੁਰਪ੍ਰਤਾਪ, ਸ਼ਾਹਜਹਾਂ ਸੁਨ ਉੱਚੀ ਉਚਾਰਾ ਕੋ ਹੈ ਛੂਟਿਓ ਹੋਏ ਨਿਰਧਾਰਾ।
ਕਿਉਂਕਿ ਹਨੇਰਾ ਪਿਆ ਹੋਇਆ, ਕੁਝ ਪੂਰਾ ਸਾਫ ਨਜ਼ਰ ਨਹੀਂ ਸੀ ਆ ਰਿਹਾ, ਬਾਦਸ਼ਾਹ ਨੇ ਜਦੋਂ ਘੋੜੇ ਦੇ ਪੈਰਾਂ ਦੀ ਆਵਾਜ਼ ਸੁਣੀ ਨਾ, ਉੱਚੀ ਆਵਾਜ਼ ਚ ਬਾਦਸ਼ਾਹ ਬੋਲਿਆ, ਭਾਈ ਘੋੜਾ ਕਿਹੜਾ ਖੁੱਲਾ, ਆਵਾਜ਼ ਮਾਰ ਕੇ ਉੱਚੀ ਆਵਾਜ਼ ਚ ਬਾਦਸ਼ਾਹ ਬੋਲਿਆ, ਕਹਿੰਦਾ ਭਾਈ ਆ ਘੋੜਾ ਕਿਹੜਾ ਖੁੱਲਿਆ ਜਿਹਦੇ ਪੈਰਾਂ ਦੀ ਆਵਾਜ਼ ਆਉਂਦੀ ਹੈ।
ਵਿਧੀਏ ਕਹਿਓ ਨਾ ਛੂਟਿਓ ਆਪ,
ਵਿਧੀ ਚੰਦ ਜੀ ਨੇ ਆਵਾਜ਼ ਮਾਰੀ, ਬਾਦਸ਼ਾਹ ਫਿਕਰ ਨਾ ਕਰ, ਆਪ ਨੀ ਖੁੱਲਿਆ ਘੋੜਾ, ਮੈਂ ਹੀ ਖੋਲਿਆ। ਭਾਈ ਸਾਹਿਬ ਨੇ ਆਵਾਜ਼ ਮਾਰੀ, ਕਹਿੰਦੇ ਬਾਦਸ਼ਾਹ ਫਿਕਰ ਨਾ ਕਰ, ਘੋੜਾ ਆਪ ਨੀ ਖੁੱਲਿਆ,
ਮੈਂ ਖੋਲਿਓ ਬਲ ਗੁਰੂ ਪ੍ਰਤਾਪ,
ਇਹ ਘੋੜਾ ਮੈਂ ਆਪਣੇ ਗੁਰੂ ਦੇ ਬਲ ਦੇ ਪ੍ਰਤਾਪ ਨਾਲ ਆਪ ਖੋਲਿਆ ਹੈ।
ਤੋ ਸੰਗ ਬਚਨ ਕਹਿਓ ਮੈਂ ਜੋਏ,
ਤੇਰੇ ਨਾਲ ਮੈਂ ਜਿਹੜਾ ਬਚਨ ਕੀਤਾ ਸੀ ਬਾਦਸ਼ਾਹ, ਤੇਰੇ ਨਾਲ ਜਿਹੜਾ ਮੈਂ ਕੌਲ ਕੀਤਾ ਸੀ,
ਅਬ ਮੈਂ ਕਹੂੰ ਸੱਚ ਸੁਣ ਸੋਏ,
ਹੁਣ ਮੈਂ ਤੈਨੂੰ ਸਾਰਾ ਕੁਝ ਦੱਸਣ ਲੱਗਾ ਤੇ ਧਿਆਨ ਨਾਲ ਸੁਣ, ਹੁਣ ਜੋ ਮੈਂ ਤੈਨੂੰ ਦੱਸਣ ਲੱਗਾ ਹਾਂ,
ਬੋਝ ਨਿਕਾਸ ਦੇਨ ਹੈ ਕੇਰਾ,
ਮੈਂ ਤੈਨੂੰ ਕਿਹਾ ਸੀ ਵੀ ਘੋੜੇ ਦੀ ਜਗ੍ਹਾ ਟਿਕਾਣਾ ਕਿ ਕਿਸ ਜਗ੍ਹਾ ਦੇ ਉੱਤੇ ਹੈ, ਉਹ ਮੈਂ ਸਾਰਾ ਲੱਭ ਕੇ ਤੈਨੂੰ ਦੱਸਾਂਗਾ,
ਹਨ ਬਤਾਵਨ ਕਾਰਜ ਮੇਰਾ,
ਉਹ ਜਗ੍ਹਾ ਦੱਸਣ ਦਾ ਕੰਮ ਸੀ ਮੇਰਾ, ਮੈਂ ਤੈਨੂੰ ਜਗ੍ਹਾ ਬਾਰੇ ਦੱਸਣਾ ਸੀ,
ਸੋ ਮੈਂ ਕਹੂੰ ਦੋਸ਼ ਨਾ ਰਹੇ,
ਮੈਂ ਹੁਣ ਤੈਨੂੰ ਕਹਿਣ ਲੱਗਾ, ਦੱਸਣ ਲੱਗਾ ਕਿਹੜੀ ਜਗ੍ਹਾ, ਕੌਣ ਲੈ ਕੇ ਗਿਆ ਉਹ ਵੀ ਦੱਸਣ ਲੱਗਾ, ਤਾਂ ਜੋ ਕੱਲ ਨੂੰ ਮੇਰੇ ਮੱਥੇ ਤੇ ਦੋਸ਼ ਨਾ ਰਹਿ ਜੇ ਕਿ ਖੋਜੀ ਆਇਆ ਸੀ ਉਹਨੇ ਬਾਦਸ਼ਾਹ ਨੂੰ ਝੂਠਾ ਲਾਰਾ ਲਾਇਆ ਤੇ ਸੱਚੀ ਗੱਲ ਨਹੀਂ ਦੱਸੀ। ਕਹਿੰਦੇ ਮੈਂ ਹੁਣ ਤੈਨੂੰ ਜੋ ਕੁਝ ਪੁੱਛੇਗਾ ਉਹ ਦੱਸਾਂਗਾ,
ਜੇ ਸੁਣਬੇ ਕੋ ਤੁਵ ਚਿਤ ਚਹੈ,
ਤੇਰੇ ਮਨ ਚ ਸੁਣਨ ਦੀ ਚਾਹਨਾ ਹੈ ਤੇ ਦੱਸ, ਮੈਂ ਤੈਨੂੰ ਸਾਰਾ ਕੁਝ ਦੱਸਣ ਨੂੰ ਤਿਆਰ ਹਾਂ।
ਕਰਕੇ ਉਸ਼ਾ ਖੋਜ ਜਨ ਪਾਇਓ,
ਬਾਦਸ਼ਾਹ ਸੁਣ ਕੇ ਬੜਾ ਖੁਸ਼ ਹੋਇਆ, ਕਹਿੰਦਾ ਲੱਗਦਾ ਖੋਜ ਨੂੰ ਪੂਰੀ ਮਿਲ ਗਈ ਹੈ।
ਕਹਿ ਸੁਣਦੇ ਤੇ ਉੱਚ ਸੁਣਾਇਓ,
ਸੁਣਦੇ ਖਾਂ ਵੀ ਲਾਗੇ ਖੜ ਬੈਠਾ ਸੀ ਉਹਨੂੰ ਉੱਚੀ ਆਵਾਜ਼ ਚ ਸੁਣਾਇਆ,
ਜਹਾਂ ਤੁਰੰਗਮ ਪੁਰ ਅਰ ਧਾਮ ਤਸਕਰ ਅਰ ਤਸਕਰ ਪਤੀ ਨਾਮ,
ਬਾਦਸ਼ਾਹ ਉੱਚੀ ਆਵਾਜ਼ ਚ ਬੋਲਿਆ ਸੋਹਦੇ ਖਾਨ ਨੂੰ ਆਵਾਜ਼ ਮਾਰ ਕੇ, ਕਹਿੰਦਾ ਸੋਹਦੇ ਖਾਨ ਆ ਹੁਣ ਦੱਸਣ ਲੱਗਾ ਖੋਜੀ ਨਗਰ ਜਗ੍ਹਾ ਦੱਸਣ ਲੱਗਾ ਵੀ ਘੋੜਾ ਕਿੱਥੇ ਹੈ, ਉਹ ਜਗ੍ਹਾ ਵੀ ਲਿਖ ਲੈ ਚੰਗੀ ਤਰ੍ਹਾਂ ਯਾਦ ਨਾਲ, ਤੇ ਚੋਰ ਦਾ ਨਾਂ ਵੀ ਲਿਖ ਲੈ ਤੇ ਜਿਹੜਾ ਚੋਰ ਦਾ ਗੁਰੂ ਹੈ ਉਹਦਾ ਨਾਂ ਵੀ ਲਿਖ ਲੈ, ਚੰਗੀ ਤਰ੍ਹਾਂ ਲਿਖ ਲੈ ਕਿਤੇ ਭੁੱਲ ਨਾ ਜਾਵੇ,
ਸੁਣ ਕਰ ਲਿਖੋ ਕੇ ਯਾਦ ਰੱਖੀ ਜਾ,
ਸੁਣ ਕੇ ਲਿਖ ਲੈ ਜੇ ਲਿਖਣਾ ਨਹੀਂ ਤੇ ਬਸ ਸੁਣ ਕੇ ਹੀ ਯਾਦ ਰੱਖ ਲਓ ਕਿ ਘੋੜਾ ਕਿੱਥੇ ਹੈ,
ਰਾਤ ਕਚਹਿਰੀ ਮੈਂ ਕਹਿ ਦੀਜੈ,
ਸਵੇਰ ਹੁੰਦਿਆਂ ਮੈਨੂੰ ਕਚਹਿਰੀ ਚ ਸਾਰਾ ਕੁਝ ਦੱਸ ਦੇਈ ਕਿ ਕਿਹੜੀ ਜਗ੍ਹਾ ਤੇ ਘੋੜਾ ਬੰਨਿਆ ਹੋਇਆ ਹੈ,
ਵਿਧੀਆ ਕਹਿ ਸਭ ਹੂੰ ਸੁਣ ਲੀਜੈ।
ਵਿਧੀ ਚੰਦ ਜੀ ਕਹਿੰਦੇ ਲਿਖਣ ਦੀ ਤਾਂ ਲੋੜ ਹੀ ਨਹੀਂ, ਲਿਖਿਆ ਤਾਂ ਉਹਦੇ ਬਾਰੇ ਜਾਂਦਾ ਜਿਹਦੇ ਬਾਰੇ ਪਤਾ ਨਾ ਹੋਵੇ ਦੁਨੀਆਂ ਨੂੰ,
ਬਿਸਰਨਾਰੇ ਨਹੀਂ ਜਨੀਜੈ।
ਜਿਹਦੇ ਬਾਰੇ ਮੈਂ ਦੱਸਣ ਲੱਗਾ ਨਾ, ਉਹਨਾਂ ਨੂੰ ਕੋਈ ਭੁੱਲਿਆ ਹੋਇਆ ਨੀ, ਉਹਨਾਂ ਨੂੰ ਕੁੱਲ ਦੁਨੀਆਂ ਜਾਣਦੀ ਹੈ, ਦੁਨੀਆਂ ਦਾ ਬੱਚਾ ਬੱਚਾ ਉਹਨਾਂ ਬਾਰੇ ਜਾਣਦਾ, ਜਿਨ੍ਹਾਂ ਬਾਰੇ ਮੈਂ ਤੈਨੂੰ ਦੱਸਣ ਲੱਗਾ ਹਾਂ।
ਬੰਦਨੀ ਸ਼੍ਰੀ ਹਰਗੋਬਿੰਦ ਜਸ ਬਿਲੰਦ ਜਿਨ ਚੰਦ ਮਨਿੰਦ।
ਬਾਦਸ਼ਾਹ ਸੁਣ ਲੈ, ਤੈਨੂੰ ਸੁਣ ਕੇ ਯਾਦ ਰਹੇਗਾ, ਉਹ ਤਾਂ ਭੁੱਲਣ ਵਾਲੇ ਹੈ ਹੀ ਨੀ ਜਿਨ੍ਹਾਂ ਬਾਰੇ ਮੈਂ ਦੱਸਣ ਲੱਗਾ। ਸੁਣ ਕੌਣ ਨੇ ਉਹ? ਉਹਨੇ ਸਾਰੇ ਜਗਤ ਦੇ ਬੰਦਨੀਏ, ਦੀਨ ਦੁਨੀਆਂ ਦੇ ਪਾਤਸ਼ਾਹ, ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਜਿਨ੍ਹਾਂ ਦਾ ਬਿਲੰਦ ਜਸ, ਜਿਨ੍ਹਾਂ ਦੀ ਬਿਲੰਦ ਵਡਿਆਈ ਸਾਰੇ ਜਗਤ ਵਿੱਚ ਉਜਾਗਰ ਹੈ।
ਪ੍ਰਥਮ ਤਿਨੋ ਕੋ ਹੈ ਬਲ ਪੀਨਾ, ਤੈ ਦਲ ਬਲ ਤੇ ਛੀਨ ਸੁਲੀਨਾ।
ਉਹਨਾਂ ਦਾ ਜਿਹੜਾ ਪਹਿਲਾ ਘੋੜਾ ਸੀ ਨਾ, ਜਿਹੜਾ ਕਾਬਲ ਤੋਂ ਸਿੱਖ ਲਿਆ ਰਿਹਾ ਸੀ, ਉਹ ਘੋੜਾ ਤੂੰ ਆਪਣੇ ਜ਼ੋਰ ਨਾਲ ਖੋਇਆ ਸੀ। ਗੁਰੂ ਹਰਗੋਬਿੰਦ ਸਾਹਿਬ, ਤੂੰ ਆਪਣੇ ਤਾਣ ਦੇ ਨਾਲ ਉਹ ਘੋੜਾ ਖੋਇਆ ਸੀ।
ਉਹ ਪਲਟਾ ਸਤਿਗੁਰ ਕੀਓ,
ਇੱਕ ਘੋੜਾ ਖੋਇਆ ਸੀ ਸਤਿਗੁਰਾਂ ਦਾ, ਉਹ ਬਦਲਾ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਤੇਰੇ ਕੋਲੋਂ ਲਿਆ ਹੈ।
ਪ੍ਰਥਮ ਤੁਰੰਗ ਬੁੱਧ ਕਰ ਲਿਓ,
ਜਿਹੜਾ ਪਹਿਲਾ ਘੋੜਾ ਤੇਰਾ ਲੈ ਕੇ ਗਿਆ, ਉਹ ਬੁੱਧੀ ਦੇ ਬਲ ਨਾਲ ਲੈ ਕੇ ਗਏ ਹਾਂ।
ਮੈਂ ਗੁਰਦਾਸ ਬਿਧੀ ਚੰਦ ਨਾਮ,
ਘੋੜਾ ਜਿਹੜਾ ਲੈ ਕੇ ਗਿਆ ਬੰਦਾ, ਉਹ ਖੁਦ ਮੈਂ ਹੀ ਆ, ਮੈਂ ਗੁਰੂ ਹਰਗੋਬਿੰਦ ਸਾਹਿਬ ਦਾ ਸੇਵਕ ਆ, ਤੇ ਤੈਨੂੰ ਮੈਂ ਕਿਹਾ ਸੀ ਵੀ ਚੋਰ ਦਾ ਨਾਮ ਹੀ ਦੱਸਾਂਗਾ, ਉਹ ਨਾਂ ਹੈ ਮੇਰਾ ਬਿਧੀ ਚੰਦ ਛੀਨਾ, ਗੁਰੂ ਕਹਸੀਨਾ, ਮੇਰਾ ਨਾਂ ਬਿਧੀ ਚੰਦ ਹੈ।
ਲੇ ਗਮਨਿਓ ਪੂਰਬ ਅਬ੍ਰਹਮੋ,
ਮੇਰਾ ਉਹ ਘੋੜਾ ਪਹਿਲਾਂ ਮੈਂ ਹੀ ਲੈ ਕੇ ਗਿਆ ਸੀ ਕਸੇਰੇ ਦਾ ਰੂਪ ਬਣ ਕੇ।
ਦਿਲ ਬਾਗ ਰੁਦਨ ਬੋਕੀਨਾ,
ਪਰ ਜਦੋਂ ਘੋੜਾ ਉੱਥੇ ਲੈ ਕੇ ਗਿਆ ਦਿਲਬਾਗ ਨੂੰ, ਤੇ ਉਹਨੇ ਉੱਥੇ ਬੜਾ ਰੋਇਆ, ਉਹਨੇ ਬੜਾ ਵਿਰਾਗ ਕੀਤਾ।
ਖਾਣ ਪਾਨ ਰੁਖ ਕਰਨੇ ਲੀਨਾ,
ਉਹਨੇ ਘੋੜੇ ਨੇ ਜਾ ਕੇ ਖਾਣਾ ਪੀਣਾ ਉੱਥੇ ਜਾ ਕੇ ਤਿਆਗ ਦਿੱਤਾ ਸਤਿਗੁਰਾਂ ਕੋਲ।
ਯਾਂ ਤੇ ਇਸ ਘੋੜੇ ਹਿਤ ਆਇਓ, ਤਨ ਖੋਜੀ ਕੋ ਭੇਸ ਬਣਾਇਓ।
ਇਸ ਕਰਕੇ ਮੈਂ ਇਹ ਦੂਜਾ ਘੋੜਾ ਵੀ ਤੇਰਾ ਲੈਣ ਆਇਆ ਵੀ ਜੋੜਾ ਮਿਲਾ ਦਿਆਂ, ਦੋਵੇਂ ਦਾ ਜੋੜੀ ਮਿਲ ਜਾਏ, ਤੇਰੀ ਕਚਹਿਰੀ ਵਿੱਚ ਮੈਂ ਅਰਦਾਸ ਵੀ ਕਰਾਈ ਸਾਰਿਆਂ ਕੋਲੋਂ ਵੀ ਸਾਰੇ ਕੋ ਜੋੜੀ ਮਿਲ ਜਾਏ, ਦੋਵੇਂ ਘੋੜੇ ਵਿਛੜੇ ਮਿਲ ਜਾਣ। ਉਹ ਵਿਛੜਿਆਂ ਨੂੰ ਮਿਲਾਣ ਆਇਆ ਮੈਂ ਇੱਥੇ, ਤੇ ਖੋਜੀ ਦਾ ਰੂਪ ਧਾਰ ਕੇ ਆਇਆ ਹਾਂ।
ਮੈਂ ਤਸਕਰ ਸਤਿਗੁਰ ਪਤੀ ਮੇਰਾ,
ਮੈਂ ਆ ਚੋਰ ਤੇਰੇ ਘੋੜਿਆਂ ਦਾ, ਤੇ ਮੇਰਾ ਪਤੀ ਮੇਰੇ ਸਤਿਗੁਰੂ ਮੇਰੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਹਨ।
ਮੈਂ ਬਿਸਾਰੋ ਲਖ ਨਾਮ ਬਡੇਰਾ,
ਇਹ ਤਾਂ ਬੜਾ ਵੱਡਾ ਨਾਂ ਆ, ਤੂੰ ਕਦੇ ਭੁੱਲ ਹੀ ਨਹੀਂ ਸਕਦਾ ਬਾਦਸ਼ਾਹ, ਇਹੋ ਜਿਹਾ ਨਾਂ ਹੈ, ਇਹ ਤਾਂ ਤੇਰੀਆਂ ਸੱਤ ਪੁਸ਼ਤਾਂ ਨੀ ਭੁੱਲ ਸਕਦੀਆਂ ਜੋ ਦੱਸ ਕੇ ਚੱਲਿਆ।
ਅਬ ਗੁਲ ਬਾਗ ਲੀਨ ਕੋ ਜ਼ੀਨ ਕੋ ਪਾਏ,
ਹੁਣ ਜਿਹੜੇ ਘੋੜੇ ਦੇ ਪੈਰਾਂ ਦੀ ਆਵਾਜ਼ ਸੁਣ ਰਿਹਾ ਨਾ, ਇਹ ਤੇਰਾ ਦੂਜਾ ਘੋੜਾ ਗੁਲਬਾਗ, ਇਹਦੇ ਤੇ ਕਾਠੀ ਤੂੰ ਪਾ ਕੇ ਆਪ ਇਹ ਘੋੜਾ ਮੇਰੇ ਹਵਾਲੇ ਕੀਤਾ।
ਤੁਮਨੇ ਦੀਨਸ ਮਤ ਉਪਜਾਏ,
ਤੂੰ ਹੀ ਆਪਣੀ ਮਤ ਉਪਜਾ ਕੇ ਘੋੜਾ ਮੈਨੂੰ ਦਿੱਤਾ ਹੈ।
ਸਕਲ ਕਚਹਿਰੀ ਕੀ ਸੁਧ ਕਨੇ, ਪਰਖਨ ਕੀਨ ਪਿਖੀ ਅਰ ਸੁਨੇ।
ਸਾਰੀ ਕਚਹਿਰੀ ਦੇ ਲੋਕਾਂ ਦੀ ਮੈਂ ਬੁੱਧੀ ਵੇਖ ਲਈ ਹੈ, ਚੰਗੀ ਤਰ੍ਹਾਂ ਪਰਖ ਲਿਆ ਕਿ ਤੇਰੇ ਵਜ਼ੀਰ, ਤੇਰੇ ਅਹਿਲਕਾਰ, ਤੇਰੇ ਅਫਸਰ ਕਿੰਨੇ ਕੁ ਸਿਆਣੇ ਨੇ।
ਜਿਸ ਪੁਰ ਬਾਜ਼ੀ ਹੈ ਉਚਾਰੋ,
ਸੁਣ ਤੈਨੂੰ ਮੈਂ ਦੱਸਿਆ ਸੀ ਵੀ ਘੋੜੇ ਦੀ ਜਗ੍ਹਾ ਦੱਸਾਂਗਾ ਵੀ ਕਿੱਥੇ ਵੱਧਾ ਹੋਇਆ, ਜਿਹੜੇ ਨਗਰ ਦੇ ਵਿੱਚ ਇਸ ਵੇਲੇ ਤੇਰਾ ਘੋੜਾ ਹੈ।
ਕਹਿ ਸਭ ਆਪਣੋ ਦੋਸ਼ ਉੱਚਾ ਉਤਾਰੋ,
ਮੈਂ ਤੈਨੂੰ ਦੱਸ ਕੇ ਆਪਣਾ ਦੋਸ਼ ਲਾ ਕੇ ਚੱਲਿਆ ਹਾਂ।
ਭਾਈ ਰੂਪਾ ਗ੍ਰਾਮ ਨਵੀਨ,
ਇੱਕ ਨਵਾਂ ਪਿੰਡ ਵਸਿਆ ਮਾਲਵੇ ਦੇ ਇਲਾਕੇ ਚ, ਉਸ ਪਿੰਡ ਦਾ ਨਾਂ ਆ ਰੂਪਾ ਭਾਈ ਕਾ।
ਕੀ ਇਹ ਡੇਰਾ ਸਤਿਗੁਰ ਪਰਬੀਨ,
ਉਸ ਜਗ੍ਹਾ ਤੇ ਘੋੜਾ ਬੱਧਾ ਹੋਇਆ ਰੂਪੇ ਭਾਈ ਕੇ, ਗ੍ਰਾਮ ਚ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਡੇਰਾ ਹੈ।
ਤੈ ਦਿਲ ਬਾਗ ਖਰੋ ਹੈ ਜਾਨ,
ਉੱਥੇ ਤੇਰਾ ਦਿਲ ਬਾਗ ਘੋੜਾ ਬੱਧਾ ਹੋਇਆ।
ਅਬ ਗੁਲ ਬਾਗ ਜਾਏ ਤਿਸ ਥਾਨ,
ਤੇਰਾ ਦੂਜਾ ਘੋੜਾ ਵੀ ਹੁਣ ਉੱਥੇ ਲੈ ਕੇ ਚੱਲਿਆ, ਉਸੇ ਜਗ੍ਹਾ ਤੇ ਤੇਰਾ ਇਹ ਦੂਜਾ ਘੋੜਾ ਵੀ ਪਹੁੰਚਣ ਵਾਲਾ ਹੈ।
ਸ਼ਾਹ ਜਹਾਂ ਇਸ ਕਰਕੇ ਉੱਚੇ,
ਜਦੋਂ ਬਾਦਸ਼ਾਹ ਨੇ ਸੁਣਿਆ ਹੱਕਾ ਬੱਕਾ ਰਹਿ ਗਿਆ, ਹੱਥ ਕੰਬਣ, ਪੈਰਾਂ ਥੱਲੋਂ ਜ਼ਮੀਨ ਨਿਕਲੀ ਵੀ ਚੋਰ ਸਾਹਮਣੇ, ਇਹੀ ਘੋੜਾ ਪਹਿਲਾਂ ਲੈ ਕੇ ਗਿਆ, ਦੂਜੇ ਤੇ ਉਹ ਚੜਿਆ ਬੈਠਾ, ਕਹਿੰਦਾ ਮੈਂ ਲੈ ਕੇ ਚੱਲਿਆ। ਹੈਰਾਨ ਹੋ ਗਿਆ ਤੇ ਹੈਰਾਨ ਹੋ ਕੇ ਡਰਿਆ ਹੋਇਆ ਬਾਦਸ਼ਾਹ ਇੱਕ ਵਾਰੀ ਉੱਚੀ ਬੋਲਿਆ,
ਗਹੋ ਦਰੋਗਾ ਨਿਕਟ ਪਹੁੰਚੇ,
ਦਰੋਗਿਆ ਛੇਤੀ ਜਾ ਛੇਤੀ ਇਹਨੂੰ ਕੋਲ ਜਾ ਕੇ ਪਕੜ,
ਇਹ ਤਸਕਰ ਲੈ ਜਾਏ ਨਾ ਘੋੜਾ,
ਇਹ ਚੋਰ ਹੈ, ਕਿਤੇ ਦੂਜਾ ਘੋੜਾ ਵੀ ਨਾ ਲੈ ਜਾਏ।
ਮੱਤ ਹਕਾਰ ਕੇਰ ਚੋਂ ਓਰਾ,
ਕੇਰ ਲੋ ਇਹਨੂੰ ਚਾਰੇ ਪਾਸਿਓਂ ਫੌਜਾਂ ਬੁਲਾ ਕੇ, ਸਿਪਾਹੀ ਬੁਲਾ ਕੇ,
ਸੋਂਦਾ ਕਹਿ ਕਲੀਦ ਨਾ ਪਾਏ।
ਸੋਂਦਾ ਖਾਂ ਬੋਲਿਆ, ਕਹਿਣ ਲੱਗਾ ਬਾਦਸ਼ਾਹ ਸਲਾਮਤ, ਸਾਡੇ ਕੋਲ ਤਾਂ ਚਾਬੀਆਂ ਕੋਈ ਨੀ ਤਾਲੇ ਦੀਆਂ।
ਸਰਬ ਪੋਲ ਕੋ ਕੁਲਫ ਲਗਾਏ,
ਦਰਵਾਜੇ ਤਾਂ ਬਾਹਰ ਤਾਲੇ ਮਾਰੇ ਹੋਏ ਨੇ, ਅਸੀਂ ਬਾਹਰ ਕਿਵੇਂ ਨਿਕਲੀਏ? ਸਿਪਾਹੀ ਵੀ ਸਾਰੇ ਬੰਦ ਕੀਤੇ ਹੋਏ ਨੇ।
ਪੱਟ ਸਹਿਤ ਮੈਂ ਪਹੁੰਚੋ ਕੈਸੇ,
ਮੈਂ ਬਾਦਸ਼ਾਹ ਸਲਾਮਤ ਸਿਪਾਹੀਆਂ ਸਮੇਤ ਕਿਵੇਂ ਪਹੁੰਚਾ ਇਹਦੇ ਤਾਈਂ? ਇਹਨੇ ਤਾਂ ਸਾਰਿਆਂ ਨੂੰ ਤਾਲੇ ਮਾਰ ਕੇ ਪਹਿਲਾਂ ਹੀ ਅੰਦਰ ਡੱਕਿਆ ਹੋਇਆ।
ਖਸਮ ਕਰੇ ਇਨ ਕੈਦੀ ਜੈਸੇ,
ਇਹਨੇ ਤਾਂ ਸਾਨੂੰ ਕੈਦੀ ਬਣਾਇਆ ਹੋਇਆ ਪਹਿਲਾਂ ਹੀ।
ਰਸਤਨ ਸੋ ਜਨ ਬੰਦ ਬਿਠਾਏ, ਬਨੈ ਉਪਾਏ ਨਾ ਕੋ ਬਲ ਲਾਏ।
ਇਹਨੇ ਤਾਂ ਏਦਾਂ ਬੰਨ ਕੇ, ਏਦਾਂ ਲੱਗਦਾ ਜਿਵੇਂ ਰੱਸਿਆਂ ਨਾਲ ਬੰਨ ਕੇ ਬਾਇਆ ਹੋਵੇ ਸਾਨੂੰ। ਸਾਡੀ ਤਾਂ ਹਾਲਤ ਏਦਾਂ ਦੀ ਬਣਾਈ ਹੋਈ, ਹੁਣ ਸਾਡਾ ਜ਼ੋਰ ਕਿਵੇਂ ਚੱਲੇਗਾ? ਕੋਈ ਉਪਾਅ ਨਹੀਂ ਚੱਲਣਾ।
ਖਿਜ ਕਰ ਹਜ਼ਰਤ ਰਾਤ ਗਾਰ ਨਿਕਾਰੈ,
ਬਾਦਸ਼ਾਹ ਖਿਜ ਕੇ ਨਾ, ਹੁਣ ਬਾਦਸ਼ਾਹ ਵੀ ਅੰਦਰ ਕੈਦ ਸੀ, ਉਹ ਖਿਜ ਕੇ, ਹੁਣ ਜਦੋਂ ਖਿਜਿਆ ਹੋਵੇ ਬੰਦਾ ਉਦੋਂ ਫਿਰ ਗਾਲਾਂ ਹੀ ਕੱਢਦਾ, ਇਹ ਗਾਲਾਂ ਕੱਢਣ ਲੱਗਾ।
ਨਰ ਪਹੁੰਚੋ ਉੱਚ ਪੁਕਾਰੇ,
ਕੋਈ ਤਾਂ ਪਹੁੰਚੋ, ਕੋਈ ਤਾਂ ਨਿਕਲੋ ਬਾਹਰ, ਇਹਨੂੰ ਫੜੋ ਅੱਗੇ ਜਾ ਕੇ।
ਸੁਣ ਬਿਧੀਏ ਪੁਨ ਉੱਚ ਬਖਾਨਾ,
ਜਦੋਂ ਬਾਦਸ਼ਾਹ ਬੋਲਿਆ, ਭਾਈ ਬਿਧੀ ਚੰਦ ਜੀ ਸੁਣ ਕੇ ਉੱਚੀ ਆਵਾਜ਼ ਚ ਬੋਲੇ,
ਓ ਸ਼ਾਹ ਕਿਉਂ ਕੁਬਤ ਮਹਾਨਾ।
ਬਾਦਸ਼ਾਹ ਕਿਉਂ ਗੁੱਸਾ ਕਰਦਾ, ਕਿਉਂ ਨਾਰਾਜ਼ ਹੁੰਦਾ, ਇੰਨਾ ਗੁੱਸਾ ਕਾਹਦਾ ਕਰ ਰਿਹਾ?
ਘੋੜੇ ਜਥਾ ਯੋਗ ਮੈਂ ਲੀਨੇ,
ਘੋੜੇ ਤਾਂ ਜਥਾ ਯੋਗ ਮੈਂ ਹੀ ਲਏ ਹਨ।
ਮੇਰੇ ਬਚ ਜੋ ਤੁਮ ਕਹਿ ਦੀਨੇ,
ਹੁਣ ਜਿਹੜੇ ਬਚਨ ਤੂੰ ਕਹੇ ਸੀ ਉਹਨਾਂ ਨੂੰ ਯਾਦ ਕਰ, ਜਿਹੜੀ ਹੁਣ ਗੱਲ ਤੂੰ ਕਹੀ ਸੀ, ਮੈਂ ਆਪਣੀ ਸਾਰੀ ਗੱਲ ਪੂਰੀ ਕੀਤੀ ਹੈ। ਚੋਰ ਦਾ ਨਾਮ ਹੀ ਤੈਨੂੰ ਦੱਸ ਦਿੱਤਾ, ਘੋੜਾ ਜਿੱਥੇ ਬੱਧਾ ਹੋਇਆ ਉਹ ਵੀ ਦੱਸ ਦਿੱਤਾ, ਜਿਹਦੇ ਕੋਲ ਆ ਉਹਨਾਂ ਬਾਰੇ ਵੀ ਦੱਸ ਦਿੱਤਾ, ਪਰ ਹੁਣ ਤੂੰ ਆਪਣੀ ਗੱਲ ਯਾਦ ਕਰ ਜਿਹੜੀ ਤੂੰ ਕਹੀ ਸੀ।
ਪ੍ਰਥਮ ਚਾਕਰੀ ਮੇਰੀ ਰਹੇ,
ਪਹਿਲਾਂ ਤਾਂ ਮੈਂ ਤੁਹਾਡੇ ਕੋਲ ਇੱਥੇ ਨੌਕਰੀ ਕਰਦਾ ਰਿਹਾ, ਕਸੇਰੇ ਦਾ ਰੂਪ ਬਣਾ ਕੇ ਇੱਥੇ ਤੁਹਾਡੇ ਕੋਲ ਨੌਕਰੀ ਕੀਤੀ ਹੈ।
ਬਖਸ਼ਿਸ਼ ਦਈ ਨਾ ਸੋ ਮੈਂ ਲਏ,
ਤੂੰ 1000 ਰੁਪਇਆ ਮੈਨੂੰ ਇਨਾਮ ਦਿੱਤਾ ਸੀ ਉਹ ਵੀ ਮੈਂ ਤੇਰੇ ਕੋਲੋਂ ਨਹੀਂ ਲਿਆ, ਇੱਥੇ ਹੀ ਛੱਡ ਕੇ ਗਿਆ ਹਾਂ।
ਖੋਜ ਦੇਣ ਕੇ 4 ਲੱਖ,
ਤੂੰ ਇਹ ਕਿਹਾ ਸੀ ਵੀ ਜੇ ਘੋੜੇ ਬਾਰੇ ਲੱਭ ਕੇ ਦੱਸੇਗਾ ਤੈਨੂੰ 4 ਲੱਖ ਰੁਪਇਆ ਇਨਾਮ ਦਿਆਂਗਾ।
ਰੇ ਜੋ ਤੁਮ ਤਬ ਭਾਖਾ,
ਉਹ 4 ਲੱਖ ਰੁਪਇਆ ਵੀ ਮੈਂ ਤੇਰੇ ਕੋਲੋਂ ਲੈਣਾ, ਤੇਰੇ ਕੋਲ ਹੀ ਰਹਿ ਗਿਆ ਹੈ।
1.25 ਲੱਖ ਤੁਮ ਫੇਰ ਬਤਾਏ,
ਫੇਰ ਤੂੰ ਕਿਹਾ ਸੀ ਵੀ 1.25 ਲੱਖ ਰੁਪਇਆ ਹੋਰ ਦਿਆਂਗਾ ਜੇ ਤੂੰ ਪਹਿਲਾਂ ਦੱਸ ਦੇ, ਉਹ ਵੀ ਮੈਂ ਤੈਨੂੰ ਪਹਿਲਾਂ ਦੱਸ ਦਿੱਤਾ। 4 ਲੱਖ ਪਹਿਲਾਂ, 1.25 ਲੱਖ ਫੇਰ, 5.25 ਲੱਖ ਰੁਪਇਆ ਇਸ ਤੋਂ ਪਹਿਲਾਂ ਮੈਂ ਤੇਰੇ ਕੋਲ ਕਸੀਰਾ ਬਣ ਕੇ ਨੌਕਰੀ ਕਰਦਾ ਰਿਹਾ, ਉਦੋਂ ਦੀ ਜਿਹੜੀ ਨੌਕਰੀ ਦੇ ਪੈਸੇ 1 ਰੁਪਇਆ ਰੋਜ਼ ਦਾ, 1000 ਰੁਪਇਆ ਜਿਹੜਾ ਇਨਾਮ ਦਿੱਤਾ ਸੀ ਉਹ ਵੀ ਤੇਰੇ ਕੋਲ ਇੱਥੇ ਰਹਿ ਗਿਆ, ਆਹ ਸਾਰੇ ਪੈਸੇ ਮੇਰੇ ਤੇਰੇ ਵੱਲ ਬਣਦੇ ਨੇ।
ਇੱਕ ਬਿਰਾਟ ਕਾ ਮੋਹੇ ਨਾ ਪਾਏ,
ਮੈਨੂੰ 1 ਕੌਡੀ ਤੱਕ ਨਹੀਂ ਦਿੱਤੀ 5.25 ਲੱਖ ਰੁਪਇਆ ਕਹਿ ਕੇ ਵੀ ਤੂੰ ਜੱਸ ਦੇ ਚੋਰ ਬਾਰੇ ਘੋੜੇ ਬਾਰੇ ਸਾਰਾ ਕੁਝ ਤੈਨੂੰ ਦੱਸਿਆ, ਤੇ 5.25 ਲੱਖ ਰੁਪਇਆ ਚ ਤੂੰ 1 ਕੌਡੀ ਤੱਕ ਮੈਨੂੰ ਨਹੀਂ ਦਿੱਤੀ।
ਲੀਨੇ ਮੋਲ ਸਮਾਨ ਕੇ ਕਾਨ,
ਇਸ ਕਰਕੇ ਬਾਦਸ਼ਾਹ ਇਹ ਘੋੜੇ ਮੈਂ ਤੇਰੇ ਕੋਲੋਂ ਏਦਾਂ ਨੀ ਲੈ ਕੇ ਚੱਲਿਆ, 5.25 ਲੱਖ ਰੁਪਇਆ ਚ ਖਰੀਦ ਕੇ ਲੈ ਕੇ ਚੱਲਿਆ, 5.25 ਲੱਖ ਰੁਪਇਆ ਤੇਰੇ ਵੱਲ ਬਣਦਾ ਮੇਰਾ, ਉਹਦੇ ਬਦਲੇ ਵਿੱਚ ਮੈਂ ਇਹ ਘੋੜੇ ਤੇਰੇ ਕੋਲੋਂ ਲੈ ਕੇ ਜਾ ਰਿਹਾ, ਹੁਣ ਹਿਸਾਬ ਕਿਤਾਬ ਆਪਣਾ ਏਦਾਂ ਹੀ ਬਰਾਬਰ ਹੋ ਗਿਆ।
ਜੀਨ ਸਮੇਤ ਇਤੇ ਹੀ ਜਾਨ,
ਇੰਨਾ ਹੀ ਹੁਣ ਦੇਣਾ ਲੈਣਾ ਬਣਦਾ ਸੀ,
ਰਹੀ ਕੁਛ ਕ ਬਾਕੀ ਮਮ ਜੋਏ।
ਹੁਣ ਘੋੜੇ ਤਾਂ ਇੰਨੇ ਦੇ ਹੋਣੇ ਨੀ, 5.25 ਲੱਖ ਦੇ, ਮੰਨ ਲਓ 1.25 ਲੱਖ ਦਾ ਵੀ ਘੋੜਾ ਹੋਵੇ ਤੇ 2.5 ਲੱਖ ਦੇ 2 ਘੋੜੇ ਹੋ ਗਏ, ਉੱਤੇ ਫਿਰ ਕਾਠੀਆਂ ਲਾ ਲੈ 1.25 ਲੱਖ ਦੀਆਂ, ਉਹ ਹੋਣਗੀਆਂ, ਫਿਰ ਵੀ ਮੇਰੇ ਤੇਰੇ ਵੱਲ ਪੈਸੇ ਵੱਧਦੇ ਨੇ, ਉਹ ਕਦੋਂ ਦੇ ਰਿਹਾ ਬਾਦਸ਼ਾਹ, ਉਹ ਕਦੋਂ ਦੇਗਾ? ਭਾਈ ਸਾਹਿਬ ਬਿਧੀ ਚੰਦ ਨੇ ਉਹਨੂੰ ਉਲਟਾ ਕਰਜਾਈ ਬਣਾ ਦਿੱਤਾ, ਕਹਿੰਦੇ ਵੀ ਘੋੜਿਆਂ ਦੀਆਂ ਕਾਠੀਆਂ ਵੀ ਬੜੀਆਂ ਕੀਮਤੀ ਨੇ, ਮੰਨ ਲਿਆ, ਉਹਦੇ ਤੋਂ ਇਲਾਵਾ ਤੇਰੇ ਵੱਲ ਫਿਰ ਵੀ ਮੇਰੇ ਪੈਸੇ ਵੱਧਦੇ ਨੇ।
ਬਨੋ ਅਰਣੀ ਪਚਾਵੋ ਸੋਏ,
ਅਰਣੀ ਬਣ ਜੀ ਪਚਾ ਦੀ, ਉੱਥੇ ਮੈਂ ਚੱਲਿਆ ਰੂਪੇ ਭਾਈ ਕੇ ਨਗਰ ਵਿੱਚ, ਤੇ ਜਿਹੜੇ ਪੈਸੇ ਮੇਰੇ ਤੇਰੇ ਵੱਲ ਰਹਿੰਦੇ ਨੇ ਉੱਥੇ ਭੇਜ ਦੀ ਹੁੰਡੀ ਕਰਕੇ।
ਨਾ ਤਾਂ ਲੇਖਾ ਮੇਰਾ ਅਰ ਤੇਰਾ, ਹੋਏ ਦਰਗਾਹ ਵਿੱਚ ਵੱਡ ਚੇਰਾ,
ਨਹੀਂ ਤਾਂ ਬਾਦਸ਼ਾਹ ਤੇਰਾ ਮੇਰਾ ਹਿਸਾਬ ਕਿਤਾਬ ਫਿਰ ਅੱਗੇ ਦਰਗਾਹ ਚ ਹੋਵੇਗਾ, ਉੱਥੇ ਫਿਰ ਤੈਨੂੰ ਦੇਣੇ ਪੈਣੇ ਨੇ, ਕੀ ਫਾਇਦਾ ਇੱਥੇ ਹੀ ਨਿਬੇੜ ਦੇ, ਚੰਗਾ ਰਹੇਗਾ, ਨਹੀਂ ਤਾਂ ਉੱਥੇ ਦਰਗਾਹ ਵਿੱਚ ਆਪਣਾ ਹਿਸਾਬ ਕਿਤਾਬ ਹੋਵੇਗਾ, ਇਸ ਕਰਕੇ ਹੁਣੇ ਜੇ ਨਿਬੇੜਦੇ ਜੇ ਨਿਬੜਦਾ।
ਜੇ ਅਬ ਰੁਕ ਬੇ ਰੁਕ ਮੋਹੇ।
ਤੇ ਜੇ ਹੁਣ ਤੂੰ ਮੈਨੂੰ ਰੋਕਣਾ ਚਾਹੁੰਦਾ ਹੈ,
ਧਨ ਕੋ ਦੇਣ ਮਤੋ ਨੈ ਤੋਹੇ,
ਤੇਰਾ ਮਤ ਨਹੀਂ ਹੈ ਪੈਸੇ ਦੇਣ ਦਾ,
ਮੈਂ ਗਮਨੋ ਨੀਕੇ ਕਰ ਪੂਰਾ,
ਮੈਂ ਤੈਨੂੰ ਝੂਠਾ ਕਰਕੇ ਚੱਲਿਆ ਹਾਂ,
ਸਹਾਇਕ ਸ਼੍ਰੀ ਗੁਰੂ ਪੂਰਾ,
ਮੇਰੇ ਸਹਾਇਕ ਪੂਰੇ ਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਹਨ,
ਇਹ ਕਲੀਦ ਸਭ ਹੈ ਮਮ ਤੀਰ।
ਰਹੀ ਚਾਬੀਆਂ ਦੀ ਗੱਲ, ਤੁਹਾਡੇ ਜਿਹੜੇ ਤਾਲੇ ਲੱਗੇ ਹੋਏ ਨੇ, ਆ ਸਾਰੀਆਂ ਚਾਬੀਆਂ ਮੇਰੇ ਕੋਲ ਨੇ,
ਗੇਰੋਂ ਸਲਤਾ ਨੀਰ ਗਈਰ,
ਆ ਚਾਬੀਆਂ ਤਾਂ ਮੈਂ ਸੁੱਟਣ ਲੱਗਾ ਪਾਣੀ ਵਿੱਚ, ਦਰਿਆ ਵਿੱਚ। ਹੁਣ ਤੁਸੀਂ ਆਪਣੀਆਂ ਚਾਬੀਆਂ ਦਾ ਬੰਦੋਬਸਤ ਕਰੋ, ਮੈਨੂੰ ਨਾ ਘੇਰਨ ਵਾਸਤੇ ਵੇਖੋ, ਪਹਿਲਾਂ ਤਾਲੇ ਕਿਵੇਂ ਖੋਲਣੇ ਨੇ, ਵੱਡੇ ਵੱਡੇ ਤਾਲੇ ਸੀ, ਇਹ ਕਿਵੇਂ ਖੋਲਣੇ ਨੇ, ਪਹਿਲਾਂ ਇਹਦਾ ਬੰਦੋਬਸਤ ਕਰੋ।
ਕਰੋ ਸ਼ੀਘਰਤਾ ਘੋੜਾ ਪਾਵਨ,
ਮੈਂ ਹੁਣ ਚੱਲਿਆ ਸ਼ੀਘਰਤਾਈ ਨਾਲ ਘੋੜਾ ਲੈ ਕੇ,
ਪ੍ਰਥਮ ਤਾਰੀਅਨ ਕਰ ਨਿਕ ਸਾਵਨ,
ਕਹਿੰਦੇ ਪਹਿਲਾਂ ਮੈਂ ਤਾਲੇ ਤੁਹਾਨੂੰ ਲਾ ਹੀ ਦਿੱਤੇ ਨੇ, ਹੁਣ ਮੈਂ ਨਿਕਲਣ ਲੱਗਾ।
ਇਮ ਸਭ ਕਹਿ ਕਹਿ ਧੀਰਜ ਸਾਥ,
ਇੱਦਾਂ ਬੜੇ ਠਰੰਮੇ ਨਾਲ ਧੀਰਜ ਨਾਲ ਭਾਈ ਬਿਧੀ ਚੰਦ ਜੀ ਨੇ ਗੱਲਾਂ ਕਹੀਆਂ।
ਨਿਰਭੈ ਵੀਰ ਸਿਮਰਿਓ ਗੁਰਨਾਥ,
ਨਿਰਭੈ ਹੋ ਕੇ ਭਾਈ ਬਿਧੀ ਚੰਦ ਨੇ ਸਤਿਗੁਰਾਂ ਨੂੰ ਸਿਮਰਿਆ।
ਪੰਚਾਮ੍ਰਿਤ ਪੰਚਨ ਕੋ ਮਾਨਾ,
ਸੁਖਣਾ ਸੁਖੀ ਆਖਿਆ, ਹੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ, ਸਹੀ ਸਲਾਮਤ ਇਹ ਘੋੜਾ ਲੈ ਕੇ ਮੈਂ ਗੁਰੂ ਸਾਹਿਬ ਤੱਕ ਪਹੁੰਚ ਜਾਵਾਂ, ਤੁਹਾਡੇ ਨਿਮਿਤ ਤੁਹਾਡੇ ਚਰਨਾਂ ਚ ਕੜਾ ਪ੍ਰਸ਼ਾਦ ਦੀ ਦੇਗ ਭੇਟ ਕਰਾਂਗਾ। ਇਹ ਸੁਖਣਾ ਭਾਈ ਬਿਧੀ ਚੰਦ ਨੇ ਸੁਖੀ,
ਇਨ ਬੰਦਨਾ ਧਰ ਗੁਰ ਧਿਆਨਾ,
ਗੁਰੂ ਧਿਆਨ ਧਾਰ ਕੇ ਮੱਥਾ ਟੇਕਿਆ।
ਅਬ ਮੈਂ ਜਾਉ ਫੇਰ ਸੁਣ ਲੀਜੈ, ਕਰਬੇ ਹੋਏ ਯਤਨ ਸੋ ਕੀਜੈ।
ਇੱਕ ਵਾਰੀ ਆਵਾਜ਼ ਮਾਰੀ ਜਾਣ ਤੋਂ ਪਹਿਲਾਂ, ਆਖਿਆ ਬਾਦਸ਼ਾਹ ਮੈਂ ਜਾ ਰਿਹਾ, ਮੈਂ ਹਾਂ ਗੁਰੂ ਕਾ ਸੇਵਕ ਬਿਧੀ ਚੰਦ ਛੀਨਾ, ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਚ ਰੂਪਾ ਭਾਈ ਕਾ ਨਗਰ ਆ, ਉੱਥੇ ਜਾ ਰਿਹਾ, ਜੇ ਤੇਰੇ ਕੋਲ ਕੋਈ ਤਾਕਤ ਹੈ ਜੋ ਤੂੰ ਯਤਨ ਕਰ ਸਕਦਾ ਤੇ ਕਰ ਲੈ।
ਬੋਲਨਾ ਪਛਤਾਵੋ ਮਮ ਪਾਛੇ,
ਮੇਰੇ ਤੋਂ ਬਾਅਦ ਪਿੱਛੇ ਪਛਤਾਵਾ ਨਾ ਕਰੀ ਜਾਈ।
ਕਹੋ ਕੇ ਸੁਧ ਹੋਈ ਨੈ ਆਛੇ,
ਮੁੜ ਕੇ ਨਾ ਕਹੀ ਵੀ ਮੈਨੂੰ ਖਬਰ ਨਹੀਂ ਮਿਲੀ ਚੰਗੀ ਤਰ੍ਹਾਂ, ਹਾਲੇ ਵੀ ਜੇ ਪੁੱਛਣਾ ਜੇ ਨਹੀਂ ਯਾਦ ਤੇ ਤੈਨੂੰ ਦੁਬਾਰਾ ਦੱਸ ਦਿੰਨਾ।
ਹੱਥ ਗਯੋ ਗੁੱਛਾ ਗਨ ਤਾਰੇ,
ਉਹ ਜਿਹੜਾ ਚਾਬੀਆਂ ਦਾ ਤਾਲਾ, ਚਾਬੀਆਂ ਦਾ ਗੁੱਛਾ ਸੀ ਭਾਈ ਬਿਧੀ ਚੰਦ ਜੀ ਕੋਲ, ਉਹ ਹੱਥ ਚ ਪਕੜਿਆ।
ਕਹਿ ਕਹਿ ਉੱਚੇ ਇੱਕ ਦੁਇ ਬਾਰੇ,
ਇੱਕ ਦੋ ਵਾਰੀ ਉਹਨੂੰ ਜ਼ੋਰ ਨਾਲ ਚਾਬੀਆਂ ਨੂੰ ਘੁਮਾਇਆ ਹੈ।
ਨਾਰੀ ਸਰਤਾ ਨੀਰ ਗਹੀਰ,
ਨਾਲੀ ਕੰਧ ਦੇ ਪਰਲੇ ਪਾਸੇ ਦਰਿਆ ਵਗਦਾ ਸੀ, ਜ਼ੋਰ ਨਾਲ ਸੁੱਟੀਆਂ ਉਹ ਚਾਬੀਆਂ ਨਾਲ ਦਰਿਆ ਦੇ ਵਿੱਚ ਜਾ ਕੇ ਡਿੱਗ ਪਈਆਂ।
ਤੁਮ ਖੁਜਵਾਓ ਲਿਓ ਤਰ ਤੀਰ,
ਸੱਟ ਕੇ ਚਾਬੀਆਂ ਵਿੱਚ, ਕਹਿੰਦੇ ਬਾਦਸ਼ਾਹ ਕੋਈ ਬੰਦਾ ਭੇਜ ਕੇ ਆਪਣਾ ਵਿੱਚੋਂ ਲਵਾ ਲਈ ਦਰਿਆ ਦੇ ਜੇ ਲੱਭਦੀਆਂ ਨੇ, ਇਹ ਵੀ ਨਾਲ ਕਹਿ ਦਿੱਤਾ।
ਤਬ ਘੋੜੇ ਕੋ ਚਾਬਕ ਮਾਰਾ, ਰਿਸ ਕਰ ਆਪਣੋ ਬਲ ਸੰਭਾਰਾ।
ਭਾਈ ਬਿਧੀ ਚੰਦ ਨੇ ਘੋੜੇ ਦੀ ਪਿੱਠ ਤੇ ਚਾਬਕ ਮਾਰੀ, ਹੱਥ ਚ ਚਾਬਕ ਸੀ, ਚਾਬਕ ਮਾਰੀ, ਘੋੜੇ ਨੇ ਕ੍ਰੋਧ ਵਿੱਚ ਆ ਕੇ ਆਪਣਾ ਬਲ ਸੰਭਾਲਿਆ।
ਹਾਏ ਅਰੂੜ ਮੇ ਬਿਖੈ ਪਰਬੀਨ,
ਭਾਈ ਸਾਹਿਬ ਘੋੜੇ ਤੇ ਸਵਾਰੀ ਦੇ ਬੜੇ ਮਾਹਰ ਸਵਾਰ ਸਨ, ਸ਼ਾਹ ਸਵਾਰ ਸਨ।
ਵਿਧੀਏ ਭਲੇ ਸੰਭਾਰਨ ਕੀਨ,
ਭਾਈ ਸਾਹਿਬ ਨੇ ਆਪਣਾ ਸਰੀਰ ਚੰਗੀ ਤਰ੍ਹਾਂ ਸੰਭਾਲ ਲਿਆ।
ਇੱਕ ਬਾਰ ਪੀਗੇ ਸਭ ਅੰਗ,
ਤੇ ਕਹਿੰਦੇ ਘੋੜੇ ਨੇ ਉੱਛਲ ਕੇ ਛਾਲ ਮਾਰੀ, ਕੰਧ ਦੇ ਉੱਤੋਂ ਪਾਰਲੇ ਪਾਸੇ ਦਰਿਆ ਦੇ ਵਿੱਚ ਭਾਈ ਬਿਧੀ ਚੰਦ ਜੀ ਨੇ ਘੋੜਾ ਜਾ ਸੁੱਟਿਆ।
ਹੁਣ ਜਾਨੂ ਲੱਗ ਨੀਰ ਤੁਰੰਗ,
ਘੋੜਾ ਜਦੋਂ ਪਾਣੀ ਚ ਡਿੱਗਾ, ਇੱਕ ਵਾਰੀ ਤਾਂ ਜਾਨੂਆਂ ਤੱਕ ਭਾਈ ਸਾਹਿਬ ਜੀ ਵੀ ਭਿੱਜ ਗਏ, ਥੱਲੇ ਤੱਕ ਘੋੜਾ ਗਿਆ ਜਦੋਂ ਜ਼ੋਰ ਨਾਲ ਦਰਿਆ ਚ ਡਿੱਗਾ, ਪਰ ਫਿਰ ਵੀ ਘੋੜੇ ਨੇ ਆਪਣਾ ਆਪ ਸੰਭਾਲ ਲਿਆ।
ਬਹੁ ਬਲ ਤੇ ਪਹੁੰਚਿਓ ਜਲ ਪਾਰ,
ਬੜੇ ਬਲ ਦੇ ਨਾਲ ਘੋੜਾ ਦਰਿਆ ਨੂੰ ਪਾਰ ਕਰ ਗਿਆ।
ਰੋਕ ਬਾਗ ਗਰੀਵਾ ਧਾਰ,
ਤੇ ਭਾਈ ਸਾਹਿਬ ਨੇ ਬਾਗਾਂ ਹੱਥ ਚ ਫੜੀਆਂ ਹੋਈਆਂ, ਗੁਰੂ ਹਰਗੋਬਿੰਦ ਸਾਹਿਬ ਦੇ ਚਰਨ ਮਨਾ ਕੇ ਭਾਈ ਬਿਧੀ ਚੰਦ ਜੀ ਘੋੜਾ ਲੈ ਕੇ ਗੁਰੂ ਸਾਹਿਬ ਦੇ ਚਰਨਾਂ ਵੱਲ ਚੱਲ ਪਏ।
ਦੀਨ ਦੇ ਦੀਨ ਦਿਲਾਸਾ ਭਲੇ ਟਿਕਾਇਓ, ਚਾਬਕ ਤੇ ਰਿਸ ਕਰ ਚਪਲਾਇਓ।
ਘੋੜੇ ਨੂੰ ਦਿਲਾਸਾ ਦੇ ਕੇ ਭਾਈ ਸਾਹਿਬ ਨੇ ਟਿਕਾਇਆ, ਘੋੜਾ ਬੜਾ ਬਲੀ ਸੁੱਟਦਾ ਜਾ ਰਿਹਾ ਸੀ, ਦਿਲਾਸਾ ਦੇ ਕੇ ਟਿਕਾਇਆ ਤੇ ਟੋਰਿਆ ਹੈ।
ਸਨੇ ਸਨੇ ਕਰ ਪੰਥ ਚਲਾਇਓ,
ਚੱਲ ਪਏ ਭਾਈ ਸਾਹਿਬ ਜੀ ਘੋੜੇ ਨੂੰ ਟੋਰਦਿਆਂ ਹੋਇਆ।
ਨੀਟ ਨੀਟ ਕਰ ਸ਼ੁਭ ਗਤ ਪਾਇਓ,
ਤੇ ਨੀਠ ਨੀਠ ਕਰਦਿਆਂ ਚੱਲੇ ਜਾ ਰਹੇ ਨੇ।
ਕਰ ਤਾਰਨ ਕੀ ਸੇਧ ਪਿਆਨੋ,
ਤਾਰਿਆਂ ਦੀ ਸੇਧ ਲੈ ਕੇ, ਕਿਉਂਕਿ ਇਹੀ ਨਕਸ਼ਾ ਸੀ ਉਦੋਂ ਚੱਲਣ ਵਾਸਤੇ ਲੱਭਣ ਵਾਸਤੇ, ਤਾਰਿਆਂ ਦੀ ਸੇਧ ਲੈ ਕੇ ਚੱਲ ਪਏ।
ਚੀਨਤ ਚਿੰਨ ਜਾਤ ਸੁਖ ਠਾਨੋ।
ਔਰ ਬੜੇ ਸਹਿਜ ਨਾਲ ਗੁਰੂ ਸਾਹਿਬ ਦਾ ਚਿੰਤਨ ਕਰਦੇ ਆ ਭਾਈ ਸਾਹਿਬ ਜੀ ਤੁਰੇ ਜਾ ਰਹੇ ਨੇ ਤੇ ਜਿਵੇਂ ਘੋੜਾ ਲੈ ਕੇ ਸਤਿਗੁਰਾਂ ਦੇ ਚਰਨਾਂ ਚ ਪਹੁੰਚੇ ਨੇ ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।